is in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828.
905-450-2828. 950. Athai, athai. ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਸੰਡੇ ਦੀ ਹਰ ਸਵੇਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਜਿਹਦੇ ਵਿੱਚ ਆਪਾਂ ਵੱਖ ਵੱਖ ਟੌਪਿਕਸ ਨੂੰ ਲੈ ਕੇ ਉਨ੍ਹਾਂ ਨੂੰ ਬੜੇ ਆਸਾਨ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਮੈਂ ਰੂਬਰੂ ਕਰਦਾ ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹਮੇਸ਼ਾ ਹੀ ਬੇਨਤੀ ਕਰਦਾ ਤੁਹਾਡੇ ਫਾਇਦੇ ਦੇ ਲਈ ਮੇਰਾ ਇਹਦੇ ਵਿੱਚ ਕੋਈ ਪਰਸਨਲ ਇੰਟਰਸਟ ਨਹੀਂ ਤੁਹਾਡੇ ਫਾਇਦੇ ਦੇ ਲਈ ਕਿਉਂਕਿ ਬਾਅਦ ਦੇ ਵਿੱਚ ਅਸੀਂ ਬੜਾ ਕੁਛ ਬੋਲਦੇ ਹਾਂ ਪਰ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਕੀ ਖੇਤ ਸੋ ਮੈਂ ਚਾਹੁੰਦਾ ਕਿ ਪਹਿਲਾਂ ਹੀ ਤੁਸੀਂ ਸਾਵਧਾਨ ਹੋ ਜਾਓ ਪਹਿਲਾਂ ਹੀ ਆਪਣੇ ਬਾਰੇ ਸੋਚੋ ਆਪਣੇ ਪੈਸਿਆਂ ਦੇ ਬਾਰੇ ਸੋਚੋ ਆਪਣੇ ਬੱਚਿਆਂ ਦੇ ਬਾਰੇ ਸੋਚੋ ਤੇ ਨਾਲ ਹੀ ਜਿਹੜੇ ਬੰਦੇ ਨਾਲ ਡੀਲ ਕਰਦੇ ਹੋ ਉਹਦੇ ਬਾਰੇ ਤੁਹਾਨੂੰ ਪੂਰਾ ਗਿਆਨ ਹੋ ਜੇ ਕਿ ਉਹ ਵਾਕਿਆ ਹੀ ਤੁਹਾਡੇ ਨਾਲ ਵਫ਼ਾਦਾਰ ਵੀ ਹੈ ਸੰਸੀਅਰ ਵੀ ਹੈ ਕਿ ਨਹੀਂ ਕਿ ਸਿਰਫ ਗੱਲੀ ਬਾਤੀ ਤੁਹਾਡੇ ਨਾਲ ਸੰਸੀਅਰ ਹੈ ਬਾਕੀ ਉਹਦਾ ਆਪਣੇ ਜੇਬ ਦੇ ਬਾਰੇ ਉਹਦਾ ਜ਼ਿਆਦਾ ਇੰਟਰਸਟ ਹੈ ਪੈਸੇ ਬਣਾਉਣ ਦਾ ਇੰਟਰਸਟ ਹੈ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਉਹ ਪ੍ਰਾਪਰਟੀ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ ਉਹ ਤੁਹਾਡਾ ਦੁਕਾਨ ਹੋ ਸਕਦੀ ਹੈ ਤੁਹਾਡਾ ਮਕਾਨ ਹੋ ਸਕਦਾ ਤੁਹਾਡਾ ਗੈਸ ਕੁਛ ਵੀ ਹੋਵੇ ਜਾਂ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਖਰੀਦਦੇ ਹਾਂ ਜਾਂ ਵੇਚਦੇ ਹਾਂ ਉਹਦੇ ਲਈ ਸਾਨੂੰ ਵਿਚੋਲੀਏ ਦੀ ਦਲਾਲ ਦੀ ਲੋੜ ਪੈਂਦੀ ਹੈ ਜਿਹਨੂੰ ਕਿ ਅਸੀਂ ਰੀਅਲ ਸਟੇਟ ਦਾ ਏਜੰਟ ਕਹਿੰਦੇ ਹਾਂ ਇੱਥੇ ਉਹ ਕੀ ਕਰਦਾ ਕਿ ਦੋਨਾਂ ਪਾਸੇ ਗੱਲਬਾਤ ਕਰਵਾ ਕੇ ਫੱਟਾ ਲਾਉਂਦਾ ਥੋੜੀ ਜਿਹੀ ਐਡਵਰਟਾਈਜ਼ਮੈਂਟ ਕਰਦਾ MLS ਦੇ ਵਿੱਚ ਪਾਉਂਦਾ ਤੇ ਜਦੋਂ ਡੀਲ ਫਾਈਨਲ ਹੋ ਜਾਂਦੀ ਹੈ ਤੇ ਤੁਹਾਡਾ ਵਕੀਲ ਜਿਹੜਾ ਹੋਊਗਾ ਉਹ ਤੁਹਾਡੇ ਕੋਲ ਪੈਸੇ ਲੈ ਕੇ ਜਾਂ ਪੈਸੇ ਦਵਾ ਦੂਗਾ ਉਹ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਰੀਅਲ ਸਟੇਟ ਦੇ ਬੰਦੇ ਨੂੰ ਕਿੰਨੇ ਪੈਸੇ ਮਿਲੇ ਨੇ ਵਕੀਲ ਦੀ ਕਿੰਨੀ ਫੀਸ ਹੈ ਕਿਉਂਕਿ ਕੈਨੇਡਾ ਦੀ ਇਹ ਟ੍ਰੈਜਡੀ ਹੈ ਕਿ ਜਿਹੜੀ ਕਮਿਸ਼ਨ ਹੈ ਉਹ ਪਰਸੈਂਟੇਜ ਦੇ ਆਧਾਰ ਤੇ ਹੈ ਜਦੋਂ ਅੱਜ ਤੋਂ 20-25 ਸਾਲ ਪਹਿਲਾਂ 2 ਲੱਖ ਦਾ ਮਕਾਨ ਸੀ ਤਾਂ 5-6 ਹਜ਼ਾਰ ਰੀਅਲ ਸਟੇਟ ਦੇ ਬੰਦੇ ਨੂੰ ਬਣਦੇ ਸੀ ਤੇ ਕੰਮ ਓਨਾ ਹੀ ਸੀ ਅੱਜ ਉਹੀ ਪ੍ਰਾਪਰਟੀ 15 ਲੱਖ 16 ਲੱਖ ਦੀ ਹੋ ਗਈ ਅੱਜ 50-60 ਹਜ਼ਾਰ ਬਣ ਜਾਂਦੇ ਈਵਨ ਲੱਖ ਡਾਲਰ ਵੀ ਬਣਦੇ ਨੇ 2-2 ਲੱਖ ਡਾਲਰ ਵੀ ਬਣਦੇ ਨੇ ਉਹ ਦੱਸਦੇ ਨਹੀਂ ਤੁਹਾਨੂੰ ਕੋਈ ਗੱਲਾਂ ਬਾਤਾਂ ਹੀ ਕਰ ਲੈਂਦੇ ਨੇ ਵੀ ਕੋਈ ਨੀ ਤੁਹਾਨੂੰ ਸੋਫਾ ਲੈ ਦਾਂਗੇ ਤੁਹਾਡੀ ਛੱਤ ਠੀਕ ਕਰਾ ਦਿਆਂਗੇ ਤੁਹਾਡੇ ਕਾਰ ਦੇ ਟਾਇਰ ਪਵਾ ਦਿਆਂਗੇ ਤੁਹਾਡੇ ਗੋਡੇ ਹੱਥ ਲਗਾ ਦਿਆਂਗੇ ਪਰ ਪੈਸੇ ਨਹੀਂ ਦੱਸਦੇ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਵਕੀਲ ਦੇ ਥਰੂ ਆਉਂਦੇ ਮਿੱਠੀਆਂ ਗੱਲਾਂ ਕਰਦੇ ਨੇ ਹੁਣ ਕਿਉਂਕਿ ਉਹ ਬੜੇ ਭੰਬਲ ਭੂਸੇ ਚ ਨੇ ਕਈ ਦੁਕਾਨਦਾਰੀ ਉਹਨਾਂ ਦੀ ਖਰਾਬ ਹੋ ਰਹੀ ਹੈ ਤੁਸੀਂ ਉਹਨਾਂ ਨੂੰ ਪੁੱਛੋ ਵੀ ਭਾਈ ਚਾਹੇ ਅਸੀਂ ਖਰੀਦੀਏ ਜਾਂ ਵੇਚੀਏ ਤੈਨੂੰ ਜਿਹੜੇ ਪੈਸੇ ਮਿਲਣੇ ਉਹ ਚ ਸਾਨੂੰ ਕੀ ਰਹੇਗਾ ਤੂੰ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਮੇਰਾ ਤਾਂ ਜੀ ਨਹੀਂ ਨਹੀਂ ਇਹ ਤਾਂ ਇਲੀਗਲ ਕੰਮ ਹੈ ਇਲੀਗਲ ਕੋਈ ਕੰਮ ਨਹੀਂ ਹੈ ਬਿਲਕੁਲ ਲੀਗਲ ਕੰਮ ਹੈ ਜੇ ਉਹ ਨਹੀਂ ਮੰਨਦੇ ਤਾਂ ਕੋਈ ਅਸੀਂ ਦੂਜੇ ਨੂੰ ਬੁਲਾ ਲਾਂਗੇ ਤੀਜੇ ਨੂੰ ਬੁਲਾ ਲਾਂਗੇ ਚੌਥੇ ਨੂੰ ਬੁਲਾ ਲਾਂਗੇ ਕਹਿਣਗੇ ਸਾਰੇ ਹੀ ਪਰ ਇੱਕ ਨਾ ਮੈਂ ਤੁਹਾਨੂੰ ਅਰਫਾ ਮੁਜ਼ੱਫਰ ਜੀ ਦਾ ਰਿਕਮੈਂਡ ਕਰਦਾ ਉਹਨਾਂ ਨਾਲ ਗੱਲਬਾਤ ਕਰੋ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਬਹੁਤ ਸਾਰੇ ਪੈਸੇ ਬਚਾਉਣਗੇ ਸਿੱਧੀ ਖਰੀ ਗੱਲ ਕਰਨਗੇ ਤੇ ਤੁਹਾਨੂੰ ਜਚਦੀ ਹੈ ਕਿ ਮਿੱਠੀਆਂ ਗੱਲਾਂ ਨਹੀਂ ਤੁਸੀਂ ਆਪਣੇ ਪੈਸੇ ਬਚਾਉਣੇ ਨੇ ਹਾਂਜੀ ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਨੂੰ ਮੈਂ ਆਪਣੇ ਵੱਲੋਂ ਰਿਕਮੈਂਡ ਕਰਦਾ ਨਾ ਉਹਨਾਂ ਦੀ ਕੋਈ ਪੇਡ ਐਡਵਰਟਾਈਜ਼ਮੈਂਟ ਹੈ ਤੇ ਨਾ ਹੀ ਅਨਪੇਡ ਹੈ ਇਮਾਨਦਾਰੀ ਨਾਲ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੇਰੇ ਬਾਰੇ ਬੋਲੋ ਕਿਉਂਕਿ ਉਹਨਾਂ ਨੂੰ ਮੈਂ ਡੀਲ ਕੀਤਾ ਕਈ ਸਾਲਾਂ ਤੋਂ ਡੀਲ ਕੀਤਾ ਸ਼ੀ ਇਜ਼ ਅ ਵੰਡਰਫੁਲ ਲੇਡੀ ਕੰਟੈਂਟਡ ਹੈ ਕਹਿਣੀ ਕਰਨੀ ਦੀ ਪੱਕੀ ਹੈ ਥੋੜਾ ਜਿਹਾ ਘੱਟ ਖਾਣ ਚ ਵਿਸ਼ਵਾਸ ਕਰਦੀ ਹੈ ਪਰ ਆਰਾਮ ਨਾਲ ਸੌਣ ਚ ਯਕੀਨ ਪੂਰਾ ਕਰਦੀ ਹੈ ਅੱਲਾ ਨੂੰ ਖੁਦਾ ਨੂੰ ਰੱਬ ਨੂੰ ਮੰਨਦੀ ਹੈ ਇਹ ਸਿਰਫ ਮੂੰਹ ਜਵਾਨੀ ਨੀ ਵੀ ਇੱਕ ਪਾਸੇ ਐਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ ਕੋਠੇ ਚੜ ਕੇ ਦੇਖ ਤੇ ਕਬ ਆਵੇ ਭਗਵਾਨ ਪਹਿਲਾਂ ਵੱਡੀਆਂ ਵੱਡੀਆਂ ਹੇਰਾ ਫੇਰੀਆਂ ਕਰ ਲਈਆਂ ਫਿਰ ਪੋਸਟ ਲਵਾ ਦੇਣੇ ਗੁਰਦੁਆਰੇ ਮੰਦਿਰ ਮਸਜਿਦ ਚ ਥੋੜਾ ਮੋਟਾ ਦਾਨ ਕਰ ਦੇਣਾ ਬੜਾ ਵਧੀਆ ਦੇਵਤਾ ਵਿਚੋਂ ਠੱਗ ਹੁੰਦਾ
ਸੋ ਇਹਨਾਂ ਚ ਨੇੜੇ ਤੇੜੇ ਗੱਲ ਨਹੀਂ ਠੱਗੀ ਹੋ ਰਹੀ। ਸੋ ਇਹਨਾਂ ਨਾਲ ਤੁਸੀਂ ਇੱਕ ਵਾਰੀ ਗੱਲਬਾਤ ਕਰ ਲਓ, ਗੱਲਬਾਤ ਕਰਨ ਤੋਂ ਬਾਅਦ ਦੂਜਿਆਂ ਨਾਲ ਵੀ ਕਰੋ, ਫੇਰ ਤੁਸੀਂ ਆਪਣਾ ਫੈਸਲਾ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ। ਜੇ ਤੁਹਾਨੂੰ ਲੱਗਦਾ ਕਿ ਅਰਫਾ ਮੁਜ਼ੱਫਰ ਜੀ ਬਿਲਕੁਲ ਸਾਫ਼ ਸਪਸ਼ਟ ਗੱਲ ਕਰਦੇ ਨੇ, ਤੁਹਾਡੇ ਲੱਖਾਂ ਡਾਲਰ ਬਣਾਉਣਗੇ ਚਾਹੇ ਤੁਸੀਂ ਖਰੀਦਣੀ ਹੈ ਜਾਂ ਵੇਚਣੀ ਹੈ, ਜਿਹੜੀ ਉਹਨਾਂ ਦੀ ਕਮਿਸ਼ਨ ਆ ਉਹ ਜੋ ਕਿੰਨੀ ਲੈਣਗੇ, ਬਾਕੀ ਤੁਹਾਨੂੰ ਕੈਸ਼ ਬੈਕ ਵਾਪਸ ਕਰਨਗੇ। ਤੇ ਜੇ ਤੁਸੀਂ ਸੈਟਿਸਫਾਈ ਉਹਨਾਂ ਨਾਲ ਗੱਲ ਕਰ ਲਓ, ਨਹੀਂ ਵੀ ਜਿੱਥੇ ਮਰਜ਼ੀ ਕਰੋ, ਮੇਰਾ ਤਾਂ ਕਹਿਣਾ ਫਰਜ਼ ਹੈ। ਚੌਕੀਦਾਰ ਦਾ ਕੰਮ ਹੈ, ਜਾਗਦੇ ਰਹੋ ਜਾਗਦੇ ਰਹੋ। ਜਿਹੜੇ ਜਾਗਦੇ ਰਹਿੰਦੇ ਨੇ ਚੋਰੀ ਤੋਂ ਬਚੇ ਰਹਿੰਦੇ ਨੇ, ਜਿਹੜੇ ਬੇਫਿਕਰ ਹੋ ਸੁੱਤੇ ਰਹਿੰਦੇ ਨੇ, ਕਿਸੇ ਨਾ ਕਿਸੇ ਦਿਨ ਚੋਰੀ ਹੋ ਜਾਂਦੀ ਹੈ, ਫਿਰ ਪਛਤਾਉਣ ਦੀ ਕੀ ਫਾਇਦਾ। ਸੋ ਅਰਫਾ ਮੁਜ਼ੱਫਰ ਜੀ ਨੂੰ ਜੇ ਤੁਸੀਂ ਫੋਨ ਕਰਨਾ ਨਾ, ਤਾਂ ਉਹਦੇ ਲਈ ਤੁਹਾਨੂੰ ਨੰਬਰ ਚਾਹੀਦਾ। ਨੰਬਰ ਹੈਗਾ 6478986245, 647-898-6245। ਉਹਨਾਂ ਦਾ ਨੰਬਰ ਹੈ, ਗੱਲਬਾਤ ਕਰ ਲਓ। ਉਹਨਾਂ ਦੇ ਵੱਡੇ ਵੱਡੇ ਕਦੇ ਸਾਈਨ ਨਹੀਂ ਲੱਗੇ ਹੋਣਗੇ, ਰੇਡੀਓ ਦੇ ਵਾਲਾ ਪ੍ਰਚਾਰ ਨਹੀਂ ਹੋਊਗਾ। ਕਿਉਂ? ਕਿਉਂਕਿ ਖਾਣਾ ਥੋੜਾ, ਹੱਕ ਹਲਾਲ ਦੀ ਕਮਾਈ ਕਰਨੀ ਹੈ। ਜ਼ਿਆਦਾ ਬਿਲਡਿੰਗਾਂ ਉੱਚੀਆਂ ਨਹੀਂ ਬਣਾਉਣੀ, ਬਣਾਉਣੀ ਵੀ ਕਾਹਦੇ ਲਈ ਹੈ? ਇੱਕ ਬੇਟਾ ਹੋਰ ਉਹਨਾਂ ਨੇ ਹੈ, ਕੋਈ ਅੱਗੇ ਪਿੱਛੇ ਨਹੀਂ। ਜੇ ਕਰਨਾ ਤਾਂ ਲੋਕਾਂ ਦੀ ਮਦਦ ਕਰਦੇ ਨੇ, ਰੇਡੀਓ ਸਟੇਸ਼ਨ ਚਲਾਉਂਦੇ ਨੇ, ਇੱਥੇ ਵੀ ਇਹੀ ਕੰਮ ਹੈ ਕਿ ਸਾਰੇ ਬੰਦੇ ਦੱਬ ਕੇ ਖੁਸ਼ ਨੇ, ਕਿਉਂਕਿ ਉਹਨਾਂ ਨੇ ਨਾ ਇੰਟਰਫੀਅਰੈਂਸ ਕੀਤਾ ਤੇ ਨਾ ਹੀ ਕੋਈ ਚੁਸਤ ਚਲਾਕੀ ਕੀਤੀ ਹੈ। ਸਿੰਪਲ ਤਰੀਕੇ ਨਾਲ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਨੇ। ਸੋ ਡੀਲ ਕਰ ਲਓ, ਬਾਕੀ ਪਤਾ ਲੱਗ ਜੂਗਾ ਤੁਹਾਨੂੰ ਕਿ ਮੈਂ ਸੱਚਾ ਕਿੰਨਾ ਕਹਿਣਾ ਕਿਤੇ ਝੂਠਾ ਕਿੰਨਾ ਕਹਿਣਾ। ਜੇ ਤੁਹਾਨੂੰ ਲੱਗੇ ਤੇ ਅਰਫਾ ਮੁਜ਼ੱਫਰ ਜੀ ਨੂੰ ਕਰ ਲਓ, ਨਹੀਂ ਫਿਰ ਜਿੱਥੇ ਜੀ ਕਰੋ ਉੱਥੇ ਕਰ ਲਓ। ਹਾਂਜੀ, ਕਈ ਵਾਰੀ ਜਿਹੜੀ ਐਡਵਰਟਾਈਜ਼ਮੈਂਟ ਬਾਹਲੀ ਕੀਤੀ ਹੁੰਦੀ ਹੈ ਨਾ, ਵੱਡੇ ਵੱਡੇ ਸਾਈਨ ਲੱਗੇ ਹੁੰਦੇ ਨੇ, ਵੱਡੀਆਂ ਵੱਡੀਆਂ ਟੀਵੀ 'ਚ ਆਉਂਦੇ ਨੇ, ਉੱਚਾ ਦੁਕਾਨ ਫਿੱਕਾ ਪਕਵਾਨ, ਫੇਰ ਹੀ ਪਤਾ ਲੱਗਦਾ। ਸੋ ਇਸ ਕਰਕੇ ਬੰਦੇ ਨੂੰ ਡੀਲ ਕਰੋ, ਬੰਦੇ ਦੀ ਪਰਸਨੈਲਿਟੀ ਡਿਫਰੈਂਟ ਹੁੰਦੀ ਹੈ। ਚਲੋ ਹੁਣ ਅੱਜ ਆਪਾਂ ਆਪਣੇ ਟੌਪਿਕ ਤੇ ਗੱਲ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਨਾ, ਉਹ ਹੈਗਾ ਕਿ ਦੇਖੋ ਦੁਨੀਆ ਦੇ ਤਕਰੀਬਨ 95 ਤੋਂ ਉੱਪਰ ਬੰਦੇ ਰੱਬ ਨੂੰ ਮੰਨਦੇ ਨੇ। ਰੱਬ ਨੂੰ ਚਾਹੇ ਤੁਸੀਂ ਰੱਬ ਕਹੋ, ਚਾਹੇ ਗੋਡ ਕਹੋ, ਚਾਹੇ ਅੱਲਾ ਕਹੋ, ਚਾਹੇ ਰਾਮ ਕਹੋ, ਚਾਹੇ ਰਹੀਮ ਕਹੋ, ਚਾਹੇ ਜੋ ਮਰਜ਼ੀ ਨਾਂ ਲੈ ਲਓ, ਪਰ ਇੱਕ ਤਾਕਤ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਉਸ ਨੂੰ ਪ੍ਰਾਪਤ ਕਰਨ ਲਈ, ਉਸ ਨਾਲ ਮਿਲਾਪ ਕਰਨ ਲਈ, ਜਾਂ ਇਹ ਕਹਿ ਲਓ ਕਿ ਆਪਣੇ ਮਨ ਦੇ ਵਿੱਚ ਸਦਾ ਖੁਸ਼ੀ ਰਹੇ, ਉਸ ਖੁਸ਼ੀ ਨੂੰ ਲੱਭਣ ਦੇ ਲਈ ਅਸੀਂ ਅਨੇਕਾਂ ਢੰਗ ਕਰਦੇ ਹਾਂ। ਕੋਈ ਗੁਰਦੁਆਰੇ ਜਾਂਦਾ, ਕੋਈ ਮੰਦਰ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਬਾਣੀਆਂ ਦਾ ਪਾਠ ਪੜ੍ਹਦਾ, ਕੋਈ ਸਵੇਰੇ ਉੱਠ ਕੇ ਚੌਂਕੜੀ ਮਾਰਦਾ, ਕੋਈ ਸੇਵਾ ਕਰਦਾ, ਕੋਈ ਕੁਛ ਕਰਦਾ, ਪਰ ਅਸੀਂ ਦੇਖਣਾ ਇੰਨਾ ਕੁਛ ਕਰਕੇ ਸਾਨੂੰ ਕੋਈ ਫਾਇਦਾ ਵੀ ਹੋਇਆ ਮੈਡੀਟੇਸ਼ਨ ਦਾ ਕਿ ਨਹੀਂ? ਕਿਵੇਂ ਡਰਾਮੇਬਾਜ਼ੀ ਹੈ, ਫਾਇਦਾ ਕੀ ਹੋਇਆ, ਕਿਵੇਂ ਹੋਇਆ, ਹੋਊਗਾ ਨਹੀਂ ਹੋਊਗਾ, ਕਿਉਂ ਨਹੀਂ ਹੋਊਗਾ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ। ਤੁਸੀਂ ਵੀ ਪਾਰਟੀਸਪੇਟ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416-620-1778। ਜ਼ਰੂਰ ਤੁਸੀਂ ਫੋਨ ਕਰੋ, ਪੜ੍ਹ ਰਹੀ ਹੋ ਟੌਪਿਕ ਦੇ, ਆਪਣਾ ਤੁਸੀਂ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਇੱਕ ਪਹਿਲਾਂ ਆਪਾਂ ਗਾਣਾ ਸੁਣ ਲਈਏ, ਸ਼ਬਦ ਸੁਣ ਲਈਏ ਰੱਬ ਦੇ ਬਾਰੇ, ਰੱਬ ਦੀ ਬੰਦਗੀ ਦੇ ਬਾਰੇ, ਥੋੜਾ ਜਿਹਾ ਮਾਹੌਲ ਬਣ ਜੂਗਾ, ਫਿਰ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ। ਸੁਣੋ,
ਪ੍ਰਭੂ ਪਿਆਰ ਕਾ ਬਾਹੋਂ ਮੇਂ ਵੋ ਬੁਲਾ ਰਹਾ, ਵੋ ਕਰੁਣਾ ਕਰ ਦਇਆ ਕਾ ਸਾਗਰ, ਸਨੇਹ ਸਭ ਕੋ ਸਮਾ ਰਹਾ, ਸਾਗਰ ਸਨੇਹ ਮੇਂ ਸਭ ਕੋ ਸਮਾ ਰਹਾ, ਸਨੇਹ ਮੇਂ ਸਭ ਕੋ ਸਮਾ ਰਹਾ, ਪ੍ਰਭੂ ਸ਼ਰਨ ਆਓ, जब आँख खुली तो कुछ घड़ियां कर प्रभु के नाम। सुबह हुई जब आँख खुली तो कुछ घड़ियां कर प्रभु के नाम। प्रभु की रण को हृदय में भर लो, कर लो आनन दिव्य ललाम। प्रभु की रण को हृदय में भर लो, कर लो आनन दिव्य।
माइंड एंड बॉडी प्रोग्राम देख रहे लखा ही दर्शकों ते श्रोतियां नूं डॉक्टर निंदर रवि का प्यार भरिया नमस्कार, सलामालेकम, सत श्री अकाल एंड वेरी गुड मॉर्निंग। अज का जिहड़ा साडा टॉपिक है वह बड़ा सिंपल है, हर बंदे दे नाल ए डील करदा है, हर बंदे दे नाल इहदा लगाव है, हर बंदा इहदे बारे पुछना भी चाहुंदा है कि देखो असी किन्ने साल हो गए सानू भजन सिमरन करदियां नूं। असी गुरुद्वारे भी जाने, मंदिर भी जाने, मस्जिद भी जाने, बाबिया के डेरे भी जाने, सत्संग भी सुनते, पूजा पाठ भी करते, जोत बत्ती भी जगाने, सो गुरु की सेवा भी करते, गुरु जी दे जाके उत्थे जिहड़ा अपने चांदनी बैंकुट हाल दे विच है उत्थे जाके भी सेवा करते भज भज के। ते बाकी जदों ब्यास वाले आ जाते ने बाबे, दो बाबे ने हुण तां ਉਦੋਂ ਵੀ ਸੇਵਾ ਕਰਦੇ ਹਾਂ, ਮੰਦਰ ਚ ਵੀ ਸੇਵਾ ਕਰਦੇ ਹਾਂ, ਮੰਦਰ ਚ ਚੌਧਰ ਵੀ ਲੈਂਦੇ ਹਾਂ ਕਿ ਮੈਂ ਪ੍ਰਧਾਨ ਬਣ ਗਿਆ, ਮੈਂ ਸੈਕਟਰੀ ਬਣ ਗਿਆ, ਮੈਂ ਲੰਗਰ ਦੀ ਸੇਵਾ ਕਰਦਾ, ਮੈਂ ਕਿਚਨ ਦਾ ਇੰਚਾਰਜ ਹਾਂ। ਪੰਡਿਤ ਜੀ ਵੀ ਨੇ, ਉਹ ਵੀ ਸਵੇਰੇ ਸ਼ਾਮ ਪਾਠ ਕਰਦੇ ਨੇ। ਸੋ ਜਿੰਨੇ ਵੀ ਅਸੀਂ ਦੁਨੀਆਂ ਦੇ ਲੋਕ ਹਾਂ, ਚਾਹੇ ਕੋਈ ਜੋਤ ਜਗਾਉਂਦਾ, ਚਾਹੇ ਕੋਈ ਵਰਤ ਰੱਖਦਾ, ਚਾਹੇ ਕੋਈ ਬਾਣੀਆਂ ਦਾ ਪਾਠ ਪੜ੍ਹਦਾ, ਚਾਹੇ ਕੋਈ ਗੁਰਮੰਤਰ ਅੱਖਾਂ ਮੀਚ ਕੇ ਰੋਜ਼ਾਨਾ ਪੜ੍ਹਦਾ, ਪੰਜ ਬਾਣੀਆਂ ਦਾ ਪਾਠ ਪੜ੍ਹਦਾ, ਪੰਜ ਵੇਲੇ ਦੀ ਨਮਾਜ਼ ਪੜ੍ਹਦਾ, ਮੱਕੇ ਜਾਂਦਾ, ਮਸੀਦ ਮੱਕੇ ਜਾਂਦਾ, ਮਦੀਨੇ ਜਾਂਦਾ, ਅੰਮ੍ਰਿਤਸਰ ਜਾਂਦਾ, ਬਿਆਸ ਜਾਂਦਾ, ਹਰਿਦੁਆਰ ਜਾਂਦਾ, ਹਾਂਜੀ ਜਿੰਨੇ ਵੀ ਧਾਰਮਿਕ ਸਥਾਨਾਂ ਤੇ ਜਾਂਦਾ। ਪਰ ਸੋਚਣ ਦੀ ਗੱਲ ਇਹ ਹੈ, ਬੰਦਾ ਕਦੇ ਨਾ ਕਦੇ ਸੋਚਦਾ ਯਾਰ ਸਾਰੇ ਜਾਂਦੇ ਕਹਿੰਦੇ ਨੇ ਭਜਨ ਪਾਠ ਕਰੋ, ਪੂਜਾ ਪਾਠ ਕਰੋ, ਭਜਨ ਸਿਮਰਨ ਕਰੋ, ਇਬਾਦਤ ਕਰੋ। ਇੰਨਾ ਚਿਰ ਹੋ ਗਿਆ ਇਬਾਦਤ ਕਰਦਿਆਂ ਨੂੰ, ਨਾਮਦਾਨ ਲਿਆ ਨੂੰ, ਕੋਈ ਮੈਨੂੰ ਤਾਂ ਰੱਬ ਨਾਲ ਮਿਲਾਪ ਨਹੀਂ ਅਜੇ ਤੱਕ। ਜਿਹੜੇ ਤਾਂ ਕਰਦੇ ਨੇ ਡਰਾਮੇਬਾਜ਼ੀ ਮਿੱਠੇ ਜੇ, ਬਸ ਥੋੜਾ ਜਿਹਾ ਫਰਕ ਰਹਿ ਗਿਆ, ਮੈਨੂੰ ਲਾਈਟ ਨਜ਼ਰ ਆਉਂਦੀ ਹੈ, ਕੱਖ ਨਹੀਂ ਨਜ਼ਰ ਆਉਂਦੀ ਹੈ। ਡਰਾਮਾ ਜਿਹਨੂੰ ਆਉਂਦੀ ਹੋਊਗੀ ਉਹ ਰੌਲਾ ਨਹੀਂ ਪਾਉਂਦਾ, ਉਹਦੇ ਤਾਂ ਐਕਸ਼ਨ ਦੱਸਦੇ ਨੇ। ਜਿਸ ਤਰ੍ਹਾਂ ਕਹਿੰਦੇ ਨੇ ਪਰਫਿਊਮ ਦੀ ਜਿਹੜੀ ਸ਼ੀਸ਼ੀ ਹੁੰਦੀ ਹੈ, ਜੇ ਬੰਦ ਹੋਵੇ ਨਾ ਜਿੱਥੇ ਪਈ ਹੋਵੇ ਫਿਰ ਵੀ ਪਤਾ ਲੱਗ ਜਾਂਦਾ ਵੀ ਪਰਫਿਊਮ ਇਹ ਹੈਗਾ। ਜੇ ਸ਼ੀਸ਼ੀ ਦਾ ਢੱਕਣ ਖੋਲ ਦਿਆਂਗੇ ਪਰਫਿਊਮ ਉੱਡ ਜੂ ਤਾਂ ਖਾਲੀ ਹੋ ਜੂਗੀ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਬੰਦਗੀ ਕਰਕੇ, ਇਬਾਦਤ ਕਰਕੇ, ਭਜਨ ਸਿਮਰਨ ਕਰਕੇ ਰੱਬ ਨਾਲ ਮਿਲਾਪ ਕਰ ਲਿਆ ਜਾਂ ਰੱਬ ਦੇ ਅੰਦਰੋਂ ਦੀਦਾਰ ਕਰ ਲਏ, ਅੰਦਰੋਂ ਪਰਦਾ ਖੁੱਲ ਗਿਆ, ਉਹ ਰੌਲਾ ਨਹੀਂ ਪਾਉਂਦਾ। ਸਗੋਂ ਉਹਦੀ ਰਹਿਣੀ ਕਰਨੀ ਸਹਿਣੀ ਬੋਲਣੀ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਕੁੱਲ ਕੁਛ ਹੈਗਾ। ਜਿਹੜਾ ਬੰਦਾ ਸੇਠ ਹੁੰਦਾ ਨਾ, ਕਦੇ ਆਪਾਂ ਬੈਂਕ ਚ ਜਾਂਦੇ ਹਾਂ ਰੌਲਾ ਨਹੀਂ ਪਾਉਂਦੇ ਕਿ ਮੇਰਾ ਤਾਂ 2 ਲੱਖ ਹੋ ਗਿਆ, 2.5 ਹੋ ਗਿਆ, 3 ਹੋ ਗਿਆ, 5 ਹੋ ਗਿਆ, ਉਦੋਂ ਉਹ ਨਹੀਂ ਕਦੇ ਦੱਸਦਾ। ਪਰ ਉਹਦੀ ਰਹਿਣੀ ਸਹਿਣੀ ਦੱਸ ਦਿੰਦੀ ਆ ਵੀ ਇਹਦੇ ਕੋਲ 4 ਪੈਸੇ ਹੈਗੇ, ਜੋ ਪੈਸੇ ਠੱਗੀ ਠੋਰੀ ਨਾਲ ਕਮਾਉਂਦਾ ਕਿ ਇਮਾਨਦਾਰੀ ਨਾਲ ਕਮਾਉਂਦਾ, ਦੈਟਸ ਅ ਡਿਫਰੈਂਟ ਇਸ਼ੂ, ਪਰ ਇਹ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਪੈਸੇ ਹੈਗੇ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਭਜਨ ਸਿਮਰਨ ਕਰਦੇ ਨੇ ਉਹਨਾਂ ਦੇ ਵਿੱਚ ਕੁਦਰਤੀ ਤੌਰ ਤੇ ਚੇਂਜਿਸ ਆਉਂਦੀਆਂ ਨੇ, ਚੰਗੀਆਂ ਚੇਂਜਿਸ ਆਉਂਦੀਆਂ ਤੇ ਮਾੜੀਆਂ ਘਟਦੀਆਂ, ਦੋ ਹੀ ਚੀਜ਼ਾਂ ਆਉਂਦੀਆਂ ਨੇ ਨਾ, ਅਟੈਚਮੈਂਟ ਐਂਡ ਡਿਟੈਚਮੈਂਟ। ਹੁਣ ਸਾਡਾ ਜਿਹੜਾ ਖਿਆਲ ਹੈ, ਸਾਡਾ ਜਿਹੜਾ ਲਗਾਉ ਹੈ, ਸਾਡਾ ਜਿਹੜਾ ਪਿਆਰ ਹੈ ਉਹ ਬਾਹਰਲੀ ਦੁਨੀਆਂ ਨਾਲ ਹੈ। ਅਸੀਂ ਧੀਆਂ ਪੁੱਤਰਾਂ ਦੇ ਮਗਰ ਭੱਜੇ ਫਿਰਦੇ ਹਾਂ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ, ਅਸੀਂ ਸਮਾਜ ਦੇ ਵਿੱਚ ਭੱਜੇ ਫਿਰਦੇ ਹਾਂ, ਅਸੀਂ ਸੇਵਾ ਕਰਦੇ ਭੱਜੇ ਫਿਰਦੇ ਹਾਂ, ਹਾਂਜੀ ਸਾਡੀ ਬਾਹਰ ਹੀ ਬਾਹਰ ਹੈ। ਡਰਾਮੇ ਦੇਖ ਲਏ, ਚੁਗਲੀਆਂ ਕਰ ਲਈਆਂ, ਸੈੱਲ ਫੋਨ ਦੇਖ ਲਏ, ਵਪਾਰ ਚੋਂ ਪੈਸੇ ਕਮਾ ਲਏ, ਦੁਕਾਨਾਂ ਵਧਾ ਲਈਆਂ, ਮਕਾਨ ਵਧਾ ਲਏ, ਪਾਵਰਾਂ ਵਧਾ ਲਈਆਂ, ਵੱਡੀ ਤੋਂ ਵੱਡੀ, ਵੱਡੀ ਤੋਂ ਵੱਡੀ, ਪਰ ਅਸੀਂ ਸੋਚਣਾ ਵੀ ਸਾਨੂੰ ਇਹਦਾ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ। ਦੇਖੋ ਪਰਮਾਤਮਾ ਨਾਲ ਜੇ ਮਿਲਾਪ ਕਰਨਾ, ਜੇ ਤੁਹਾਨੂੰ ਅੰਦਰ ਖੁਸ਼ੀ ਲੱਭਣੀ ਹੈ ਤਾਂ ਤੁਹਾਨੂੰ ਬਾਹਰੋਂ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਨਾ ਉਹਨਾਂ ਦਾ ਤੁਹਾਨੂੰ ਬਹੁਤੀਆਂ ਬੁਰੀਆਂ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ ਨੇ। ਖੁਸ਼ਦੇਵ ਮਿੱਤਲ ਜੀ ਧੂਰੀ ਤੋਂ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਮੇਰੇ ਆਪਣੇ ਹੀ ਨੇ,
ਸੋ ਥੈਂਕ ਯੂ ਮਿੱਤਲ ਸਾਹਿਬ ਤੁਹਾਡਾ। ਸੋ ਗੱਲ ਇਹ ਹੈ ਕਿ ਆਪਾਂ ਅੱਜ ਇਹ ਵੈਲੂਏਟ ਕਰਨਾ ਕਿ ਮੈਨੂੰ ਇੰਨੇ ਸਾਲ ਹੋ ਗਏ ਸੱਚੇ ਦਿਲੋਂ ਆਪਣੇ ਆਪ ਨੂੰ, ਦੂਜੇ ਨੂੰ ਨੀ ਕਹਿਣਾ ਉਹਨੇ ਕੀ ਕਰਨਾ। ਦੂਜਿਆਂ ਨੂੰ ਆਪਾਂ ਕਹੀ ਜਾਂਦੇ ਹਾਂ ਵੀ ਵੱਡਾ ਇਹ ਮੰਦਿਰ ਦਾ ਕੈਸ਼ੀਅਰ ਬਣਿਆ ਫਿਰਦਾ, ਕੋਈ ਬੰਦਾ ਉਹਦੀ ਭੈਣ ਕਹਿੰਦੀ ਹੈ ਜਾਂ ਕੋਈ ਹੋਰ ਕਹਿੰਦਾ ਵੀ ਇਹਨੇ ਪੈਸੇ ਰੱਖ ਲਏ ਨੱਪ ਲਏ ਇਹਦੇ ਵਿੱਚੋਂ ਪੈਸੇ ਹੀ ਖਾਈ ਜਾਂਦਾ। ਆਹ ਰਾਮ ਮੰਦਿਰ ਬਣਾਇਆ ਸੀ ਮੋਦੀ ਜੀ ਨੇ, ਕਿੰਨੇ ਸ਼ੌਕ ਨਾਲ ਬਣਾਇਆ ਸੀ, ਕਿੱਡਾ ਵਧੀਆ ਬਣਾਇਆ ਸੀ, ਹੁਣ ਪੈਸਿਆਂ ਦੀ ਠੱਗੀ ਠੋਰੀ। ਪਹਿਲਾਂ ਮਾਲਾ ਜੀ ਫੜ ਕੇ ਪਾਜ ਕਰਦੇ ਸੀ, ਵਿੱਚੋਂ ਪੈਸੇ ਖਾਈ ਜਾਂਦੇ ਨੇ। ਸੋ ਆਪਾਂ ਦੂਜੇ ਨੂੰ ਨੀ ਬਲੇਮ ਕਰਨਾ, ਅੱਜ ਆਪਾਂ ਆਪਣੇ ਆਪ ਨੂੰ ਝਾਤੀ ਮਾਰਨੀ ਹੈ ਕਿ ਮੈਨੂੰ ਕੀ ਫਾਇਦਾ ਹੋਇਆ। ਦੇਖੋ ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ ਨਾ, ਉਹਦੇ ਵਿੱਚ ਇੱਕਦਮ ਸਾਡੇ ਚ ਚੇਂਜਿਸ ਨਹੀਂ ਆਉਂਦੀਆਂ ਵੀ ਮਹੀਨਾ ਪਾਠ ਕਰ ਲਿਆ ਹੁਣ ਕੋਈ ਚੇਂਜ ਦਿਸੂਗੀ। ਇਹ ਕੋਈ ਜਿਹੜੇ ਦੀਵਾਲੀ ਦੇ ਪੜਾਕੇ ਹੁੰਦੇ ਨੇ, ਫਾਇਰ ਵਰਕਸ ਹੁੰਦੇ ਨੇ, ਉਸ ਤਰ੍ਹਾਂ ਨੀ ਵੀ ਪਟੀਚਰੇ ਨੂੰ ਅੱਗ ਲਾਤੀ ਤੇ ਪਟਕਦੇ ਨੇ ਫੜ ਗਿਆ। ਇਹ ਤਾਂ ਹੌਲੀ ਹੌਲੀ ਹੁੰਦਾ। ਜਿਸ ਤਰ੍ਹਾਂ ਇੱਕ ਹਲਵਾਈ ਹੈ ਨਾ, ਹਲਵਾਈ ਦਾ ਤੁਸੀਂ ਦੇਖੋ ਵੀ ਉਹ ਇੱਕ ਪਤੀਲੇ ਚ ਚਾਹ ਬਣਾਈ ਜਾਂਦਾ ਬਣਾਈ ਜਾਂਦਾ ਬਣਾਈ ਜਾਂਦਾ, ਸ਼ਾਮ ਨੂੰ ਉਹਦਾ ਪਤੀਲਾ ਕਾਲਾ ਹੋ ਜਾਂਦਾ। ਉਹ ਜਿਹੜਾ ਕਾਲਾ ਪਤੀਲਾ ਕਿੰਨੇ ਵਾਰੀ ਚਾਹ ਬਣਾਉਣ ਤੋਂ ਬਾਅਦ ਇੱਕ ਮਿੰਟ ਚ ਸਾਫ਼ ਹੋ ਜਾਊਗਾ? ਨਹੀਂ, ਉਹ ਚ ਆਪਾਂ ਬਿੰਮ ਪਾਉਂਦੇ ਹਾਂ, ਰਗੜਦਿਆਂ ਪਾਣੀ ਪਾ ਕੇ ਫੇਰ ਕਿਤੇ ਸਾਫ਼ ਹੁੰਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡੀ ਕਾਲਸ ਹੈ, ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਜਿੰਨਾ ਚਿਰ ਤੱਕ ਸਾਡਾ ਦੁਨੀਆਂ ਦੇ ਨਾਲ ਅਟੈਚਮੈਂਟ ਹੈ, ਜਿਹਨੇ ਕਦੇ ਨਾਲ ਨਹੀਂ ਜਾਣਾ। ਦੇਖ ਲਓ ਆਪਾਂ ਰੋਜ਼ ਹੀ ਦੇਖਦੇ ਹਾਂ, ਕੋਈ ਸਾਡਾ ਫਾਦਰ ਮਰ ਗਿਆ, ਕੋਈ ਦਾਦਾ ਮਰ ਗਿਆ, ਕੋਈ ਨਾਨਾ ਮਰ ਗਿਆ, ਕੋਈ ਫੂਫਾ ਮਰ ਗਿਆ, ਕੋਈ ਭਰਾ ਮਰ ਗਿਆ, ਕੋਈ ਮਾਮਾ ਮਰ ਗਿਆ, ਉਹ ਕੋਈ ਨਾਲ ਲੈ ਕੇ ਇੱਥੇ ਹੀ ਛੱਡ ਗਏ। ਪਰ ਅਸੀਂ ਪਿੱਠ ਕੀਤੀ ਵੀ ਹੈ, ਅਸੀਂ ਕਹਿੰਦੇ ਉਹ ਨਹੀਂ ਲੈ ਕੇ ਗਿਆ, ਮੈਂ ਸ਼ਾਇਦ ਜ਼ਰੂਰ ਲੈ ਜੂੰਗਾ। ਭਾਈ ਸਾਹਿਬ ਤੁਸੀਂ ਵੀ ਨਹੀਂ ਲਿਜਾ ਸਕਦੇ। ਜਦੋਂ ਪਤਾ ਹੀ ਨਹੀਂ ਮੌਤ ਕਦੋਂ ਆ ਜਾਣੀ ਹੈ, ਖਾਲੀ ਆ ਤੁਰਨਾ ਪੈਣਾ, ਫਿਰ ਅਸੀਂ ਦੁਨੀਆਂ ਦੇ ਮਗਰ ਕਿਉਂ ਭੱਜੇ ਫਿਰਦੇ ਹਾਂ? ਇਹ ਅਹਿਸਾਸ ਸਾਨੂੰ ਉਦੋਂ ਹੋਊਗਾ ਜਦੋਂ ਅਸੀਂ ਭਜਨ ਬੰਦਗੀ ਕਰਾਂਗੇ, ਹੌਲੀ ਹੌਲੀ ਚੰਗੀ ਕੰਪਨੀ ਰੱਖਾਂਗੇ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਤੁਸੀਂ 10 ਬੰਦਿਆਂ ਚ ਬਹਿ ਜਾਓ, ਤੁਹਾਡੀ ਗੱਲ ਤੁਹਾਨੂੰ ਕਹਿੰਦੇ ਮੂਰਖ ਹੈ, ਰੱਬ ਦੀਆਂ ਗੱਲਾਂ ਕਰੀ ਜਾਂਦਾ, ਫੋਕੀਆਂ ਫੋਕੀਆਂ ਉਪਰੋਂ ਉਪਰੋਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਚਲੋ। ਪਰ ਜੇ ਅਸਲੀ ਗੱਲ ਕਰੋ ਵੀ ਭਾਈ ਸਾਹਿਬ, ਜੇ ਤੂੰ ਰੱਬ ਨੂੰ ਇੰਨਾ ਪਾਠ ਕਰਦਾ, ਤੇਰੇ ਚ ਕੋਈ ਤੇਰੇ ਸੁਭਾਅ ਚ ਚੇਂਜ ਆਇਆ? ਤੇਰੀ ਕੋਈ ਹੇਰਾ ਫੇਰੀ ਚੇਂਜ ਹੋਈ? ਤੇਰੀ ਕੋਈ ਕੰਟੈਂਟਮੈਂਟ ਚ ਚੇਂਜ ਹੋਈ? ਤੈਨੂੰ ਕੋਈ ਸਵੇਰੇ ਜਾਗਣ ਦੀ ਆਦਤ ਪਈ? ਤੈਨੂੰ ਕੋਈ ਬਹਿਸ ਕਰਨ ਚੋਂ ਘਟਿਆ ਕੰਮ ਕਰੀ? ਨਹੀਂ ਤਾਂ ਬਹਿਸ ਅਜੇ ਕਰੀ ਜਾਂਦੇ ਹਰ ਬੰਦੇ ਨਾਲ। ਸੋ ਆਪਾਂ ਅੱਜ ਨਿਸ਼ਾਨੀਆਂ ਦੇਖਣੀਆਂ ਨੇ। ਜਿਸ ਤਰ੍ਹਾਂ ਤੁਸੀਂ ਦੇਖ ਲਓ, ਜਿਹੜੀ ਆ ਮੈਂ ਸ਼ੇਵ ਕਰਕੇ ਆਇਆ ਸੰਡੇ ਨੂੰ, ਅੱਜ ਤਾਂ ਵਧੀਆ ਲੱਗਦਾ, 2-3 ਦਿਨਾਂ ਨੂੰ ਇਹੀ ਫੇਰ ਵਾਲ ਆ ਜਾਣਗੇ। ਤੁਸੀਂ ਦੱਸੋ ਕਦੋਂ ਵਾਲ ਆਏ ਸੀਗੇ, ਪਤਾ ਲੱਗਦਾ? ਸੋ ਇਸੇ ਤਰ੍ਹਾਂ ਹੀ ਜਿਹੜੀ ਬੰਦਾ ਰੱਬ ਦੀ ਬੰਦਗੀ ਕਰਦਾ, ਪਾਠ ਕਰਦਾ, ਪੂਜਾ ਕਰਦਾ, ਜੋਤ ਜਗਾਉਂਦਾ, ਜੋ ਵੀ ਆਪਣੇ ਆਪਣੇ ਤਰੀਕੇ ਨਾਲ ਕਰਦਾ, ਉਹਦਾ ਹੌਲੀ 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 ਅਸਰ ਹੁੰਦਾ। ਪਰ ਅਸੀਂ ਇਹ ਵੀ ਦੇਖਣਾ ਕਿ ਇੱਕ ਪਾਸੇ ਚੰਗਾ ਕੰਮ ਕਰੀ ਜਾਂਦੇ, ਇੱਕ ਪਾਸੇ ਮਾੜਾ ਕੰਮ ਕਰੀ ਜਾਂਦੇ। ਤੇ ਜੇ ਅਸੀਂ ਮਾੜਾ ਕੰਮ ਜ਼ਿਆਦਾ ਕਰਾਂਗੇ, ਬੈਂਕ 'ਚ ਜਾ ਕੇ $100 ਜਮ੍ਹਾਂ ਕਰਾਤਾ ਤੇ 150 ਆ ਕੇ ਖਰਚ ਕਰ ਲਿਆ, ਤੇ ਫਿਰ ਮਾਈਨਸ ਹੀ ਹੋਵਾਂਗੇ ਤਾਂ ਹੋਰ ਕੀ ਹੋਵਾਂਗੇ? ਅਨੁਪਮ ਸ਼ਰਮਾ ਜੀ ਪ੍ਰੋਗਰਾਮ ਦੇਖਣ ਲੱਗੇ ਨੇ, ਥੈਂਕ ਯੂ ਵੈਰੀ ਮੱਚ ਬੌਬੀ ਜੀ। ਸੋ ਮੇਰਾ ਕਹਿਣ ਦਾ ਮੇਰਾ ਮਤਲਬ ਹੈ ਵੀ ਜਦੋਂ ਅਸੀਂ ਕੋਈ ਵੀ ਪੂਜਾ ਪਾਠ ਕਰਦੇ, ਕੋਈ ਮੰਨਣ ਨੂੰ ਤਿਆਰ ਨਹੀਂ, ਕੋਈ ਵੀ ਮੰਨਣ ਨੂੰ ਤਿਆਰ ਨਹੀਂ, ਪੱਕੀ ਗੱਲ ਹੈ। ਉਹ ਕਹਿੰਦਾ ਮੈਂ ਤਾਂ ਇਮਾਨਦਾਰ, ਕਦੇ ਅੱਜ ਤੱਕ ਚੋਰ ਨੇ ਕਿਹਾ ਢੰਡੋਰਾ ਪਿੱਟ ਕੇ ਕਿ ਮੈਂ ਚੋਰੀ ਕਰਦਾ? ਜਦੋਂ ਫੜਾਇਆ ਜਾਂਦਾ ਫਿਰ ਵੀ ਨਹੀਂ ਮੰਨਦਾ, ਉਹ ਕਹਿੰਦਾ ਨਾ ਜੀ ਮੈਨੂੰ ਤਾਂ ਐਵੇਂ ਫੜ ਲਿਆ, ਐਵੇਂ ਫੜ ਲਿਆ, ਜਦੋਂ ਕਿ ਸਜ਼ਾ ਵੀ ਹੋ ਜਾਂਦੀ ਹੈ। ਆਹ ਜਿਹੜੇ ਸਾਡੇ ਬਾਬੇ ਨੇ, ਚਾਹੇ ਰਾਮ ਰਹੀਮ ਆ, ਬਾਪੂ ਆਸਾਰਾਮ ਆ, ਜਾਂ ਹੋਰ ਇਹੋ ਜਿਹੜੇ ਬਚੇ ਵੀ ਨੇ, ਉਹ ਵੀ ਆ ਜਾਣਗੇ, ਉਹ ਮੰਨਣਗੇ ਕਦੇ? ਆ ਬਾਪੂ ਆਸਾਰਾਮ ਦੀ ਮੈਂ ਦੇਖਦਾ ਕਿ ਜਦੋਂ ਉਹ ਜੇਲ੍ਹ ਚੋਂ ਬਾਹਰ ਆਉਂਦਾ, ਲੋਕ ਰਾਤ ਨੂੰ ਜਾਗਦੇ ਨੇ, ਦਰਸ਼ਨ ਕਰਦੇ, ਨਹੀਂ ਨਜਾਇਜ਼ ਹੀ ਹੋਊਗਾ, ਜੇਲ੍ਹ ਚ ਕਰਦੇ ਨੇ, ਕੋਈ ਮੰਨਦਾ ਨਹੀਂ। ਇਹੀ ਪਖੰਡ ਹੈ। ਜਿੰਨਾ ਚਿਰ ਤੱਕ ਅਸੀਂ ਇਹ ਪਖੰਡ ਨੂੰ ਦੂਰ ਨਹੀਂ ਕਰਦੇ, ਉਨਾ ਚਿਰ ਅਸੀਂ ਆਪਣਾ ਫਾਇਦਾ ਨਹੀਂ ਲੈਣੇ, ਫਾਇਦਾ ਅਸੀਂ ਆਪਣਾ ਲੈਣਾ। ਜਦੋਂ ਸਾਨੂੰ ਕੋਈ ਬਿਮਾਰੀਆਂ ਆ ਜਾਂਦੀਆਂ, ਬੱਚੇ ਮਾੜੇ ਨਿਕਲੇ ਆਉਂਦੇ ਨੇ, ਨਿਗਾਹ ਕਮਜ਼ੋਰ ਹੋ ਜਾਂਦੀ ਹੈ, ਉਹ ਸਾਡੇ ਕਰਮ ਨੇ, ਕਿਉਂਕਿ ਅਸੀਂ ਪੁਰਾਣੇ ਪੁੱਠੇ ਕਰਮ ਨਹੀਂ ਛੱਡਦੇ। ਤੇ ਜੇ ਅਸੀਂ ਪੁੱਠੇ ਕਰਮ ਛੱਡ ਕੇ ਰੱਬ ਦੀ ਬੰਦਗੀ, ਰੱਬ ਦੀ ਪੂਜਾ ਪਾਠ ਕਰਨਾ ਸ਼ੁਰੂ ਕਰ ਦਈਏ, ਤੁਸੀਂ ਦੇਖੋਗੇ ਸੂਲੀ ਤੋਂ ਸੂਲ ਹੋ ਜਾਂਦੀ ਹੈ। ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ। ਆਹ ਪਰਸੋਂ ਦੀ ਗੱਲ ਹੈ, ਸਾਡਾ ਇੱਕ ਨਵੇਂ ਮਕਾਨ ਜਿਹੜੇ ਨੇ ਨਾਲ ਹੀ ਸਾਡੇ, ਦੋ ਘਰ ਛੱਡ ਕੇ ਪੁਰਾਣਾ ਮਕਾਨ ਹੈ, ਉੱਥੇ ਮੈਂ ਅਚਾਨਕ ਹੀ ਰੀਅਲ ਸਟੇਟ ਦੇ ਬੰਦੇ ਆਏ, ਕਹਿੰਦੇ ਵੀ ਤੁਸੀਂ ਜੇ ਲਾਉਣਾ ਸੀ ਇਹਦੀ ਫੋਟੋ ਖਿੱਚ ਲਈ। ਮੈਂ ਉਹਨਾਂ ਨੂੰ ਖੋਲ ਚਲਾ, ਮੈਨੂੰ ਕਿਹਾ ਤੁਸੀਂ ਡਾਕਟਰ ਸਾਹਿਬ ਜਾਓ ਘਰ, ਅਸੀਂ ਤੁਹਾਨੂੂੰ ਚਾਬੀ ਦੇ ਦਿਆਂਗੇ। ਮੈਨੂੰ ਐਂ ਜਾਂ ਲਾਈਟਾਂ ਨਾ ਜਗਦੀਆਂ ਛੱਡ ਜਾਣ, ਕਿਉਂਕਿ ਵੱਡਾ ਮਕਾਨ ਹੈ। ਮੈਂ ਉੱਥੇ ਚਲਿਆ ਗਿਆ, ਉੱਥੇ ਜਾ ਕੇ ਜਦੋਂ ਪੌੜੀਆਂ ਚੜ੍ਹ ਕੇ ਉਤਰਨ ਲੱਗਿਆ ਨਾ, ਵਾਪਸ ਪੌੜੀਆਂ 'ਚ ਮੇਰਾ ਪੈਰ ਤਿਲਕ ਗਿਆ, ਮੇਰਾ ਹਾਲੇ ਵੀ ਪੱਟ ਦੁਖੀ ਜਾਂਦਾ। ਪਰ ਮੈਂ ਤਾਂ ਉੱਠ ਕੇ ਆਪਣੇ ਮੂੰਹ ਤੇ ਵੀ ਚਪੇੜਾਂ ਮਾਰੀਆਂ ਵੀ ਸੱਚੇ ਪਾਤਸ਼ਾਹ ਤੇਰੀ ਰਹਿਮਤ ਹੈ। ਜੇ ਸਿੱਧਾ ਮੈਨੂੰ ਸਿੱਟਣਾ ਹੀ ਸੀਗਾ ਤੇ ਸਿਰ ਪਾੜ ਜਾਣਾ ਸੀਗਾ, ਉਦੋਂ ਬਾਅਦ ਹਸਪਤਾਲ, ਤੇ ਨਾਲ ਹੀ ਘੰਟੀਆਂ ਖੜਕ ਜਾਣੀਆਂ ਸੀ ਵੀ ਉਹ ਜੀ ਤੁਹਾਡਾ ਮਾਮਾ ਜੀ, ਤੁਹਾਡਾ ਫੁੱਫਾ ਜੀ, ਤੁਹਾਡਾ ਭਰਾ ਜੀ, ਤੁਹਾਡਾ ਦੋਸਤ ਜੀ ਉਹ ਡਾਕਟਰ ਸਾਹਿਬ ਤਾਂ ਜੀ ਪੌੜੀਆਂ ਚ ਡਿੱਗੇ ਮਰ ਗਏ, ਨਾਲ ਹੀ ਆਲ ਨੇ ਫੁਰਕ ਉਹਨੇ ਅੱਲਾ ਅੱਲਾ ਖੈਰ ਸੱਲਾ। ਤੇ ਜੇ ਉਹਨੇ ਵਿਚਾਰਦਾ ਸੂਲੀ ਤਾਂ ਸੂਲ ਕਰਤੀ ਨਾ, ਕਿਉਂਕਿ ਚਲਤੀ ਚੱਕੀ ਦੇਖ ਕੇ ਦੇਖ ਕਬੀਰਾ ਰੋਏ, ਦੋ ਪਾਟਨ ਕੇ ਬੀਚ ਮੇ ਸਾਬਤ ਬਚਾ ਨਾ ਕੋਏ। ਜਦੋਂ ਅਸੀਂ ਵੱਡੀਆਂ ਵੱਡੀਆਂ ਹੇਰਾ ਫੇਰੀਆਂ ਕਰੀ ਜਾਂਦੇ ਹਾਂ ਕਰੀ ਜਾਂਦੇ, ਮੱਕੀ ਦੇ ਸੋਰੀ ਕਣਕ ਦੇ ਦਾਣਿਆਂ ਵਾਂਗੂ ਹੁੰਦੇ ਆ, ਦਾਣੇ ਜੋ ਚੱਕੀ ਦੇ ਵਿੱਚ ਪਾ ਦੇਣਾ ਸਾਰੇ ਦੜ ਜਾਂਦੇ। ਇਹੀ ਸਾਡਾ ਦੁਨੀਆਂ ਦਾ ਹਾਲ ਹੈ, ਇਸੇ ਕਰਕੇ ਦੁਨੀਆਂ ਦੁਖੀ ਹੈ। ਕੋਈ ਇਲਾਜ ਕਰਨੀ ਦੁਖੀ ਹੈ, ਕੋਈ ਘਰ ਆ ਜਿਹਦੇ ਇਲਾਜ ਆ ਉਹ ਦੁਖੀ ਹੈ, ਜਿਹਦੇ ਇਲਾਜ ਨਹੀਂ ਉਹ ਵੀ ਦੁਖੀ ਹੈ, ਕੋਈ ਬਾਹਲੇ ਪੈਸਿਆਂ ਕਰਕੇ ਦੁਖੀ ਹੈ ਮੈਂ ਕਿੱਥੇ ਸੰਭਾਲਣਾ ਟੈਕਸ ਨਾ ਪੈ ਜਾਣ, ਜੇ ਕੋਈ ਗਰੀਬ ਹੈ ਉਹ ਐਂ ਜ਼ਰੂਰਤਾਂ ਨਹੀਂ ਪੂਰੀਆਂ ਹੋ ਰਹੀਆਂ। ਅਸੀਂ ਦੁਖੀ ਇਸ ਕਰਕੇ ਹਾਂ ਕਿਉਂਕਿ ਅਸੀਂ ਸੱਚੇ ਦਿਲੋਂ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ। ਮੈਂ ਜਿਵੇਂ ਕਿਹਾ ਸੀ ਬੰਦਗੀ, ਬੈਂਕ $100 ਜਮ੍ਹਾਂ ਕਰਾਇਆ, 150 ਕਢਾ ਲਿਆ, ਮਾਈਨਸ ਹੋ ਗਿਆ, 2 ਘੰਟੇ ਪਾਠ ਕੀਤੇ, 22 ਘੰਟੇ ਠੱਗੀਆਂ ਠੋਰੀਆਂ ਕੀਤੀਆਂ, ਨਿੰਦਿਆ ਚੁਗਲੀ ਕੀਤੀ। ਸੋ ਇਸ ਕਰਕੇ ਸਾਡਾ ਭਜਨ ਸਿਮਰਨ ਦਾ ਫਾਇਦਾ ਨਹੀਂ ਹੁੰਦਾ। ਭਜਨ ਸਿਮਰਨ ਦਾ ਫਾਇਦਾ ਜਦੋਂ ਹੋ ਗਿਆ ਤੁਸੀਂ ਆਪਣੇ ਅੰਦਰ ਆਪ ਮਹਿਸੂਸ ਕਰੋਗੇ। ਕਿਵੇਂ ਮਹਿਸੂਸ ਕਰੋਗੇ ਕਿ ਜਦੋਂ ਦੇਖੋ ਇੱਕ ਗੱਲ ਹੈ, ਭਜਨ ਸਿਮਰਨ ਦਾ ਜੋ ਮਹਾਤਮਾ ਬੁੱਧ ਨੇ ਕਿਹਾ ਸੀ ਨਾ ਕਿ ਜੋ ਬੀਜ ਜਿਹੜਾ ਸੀਡ ਹੁੰਦਾ, ਜੋ ਸੀਡ ਆਪਣੇ ਛਿਲਕੇ ਕੋ ਨਾ ਤੋੜੇ, ਵੋ ਬੀਜ ਕਭੀ ਫਲਦਾਇਕ ਟ੍ਰੀ ਨਹੀਂ ਬਣ ਸਕਦਾ। ਆਪਾਂ ਅੰਬ ਦੀ ਗੁਠਲੀ ਬੀਜਦੇ ਹਾਂ, ਉਹ ਪਾੜ ਦੀ ਹੈ। ਜੇ ਆਪਾਂ ਚਨੇ ਬੀਜਦੇ ਹਾਂ, ਮੂੰਗੀ ਬੀਜਦੇ ਹਾਂ, ਕੋਈ ਵੀ ਚੀਜ਼ ਧਨੀਆ ਬੀਜਦੇ ਹਾਂ, ਉਹਨੂੰ ਪਹਿਲਾਂ ਤੋੜ ਕੇ ਫੇਰ ਬੂਟਾ ਨਿਕਲਦਾ। ਇਸੇ ਤਰ੍ਹਾਂ ਹੀ ਜੋ ਇਨਸਾਨ ਆਪਣੀ ਬੁਰੀ ਆਦਤੋਂ ਕੋ ਨਾ ਛੋੜੇ, ਵੋ ਕਭੀ ਜੀਵਨ ਮੇਂ ਸਫਲ ਨਹੀਂ ਹੋ ਸਕਦਾ। ਇਹ ਫੰਡਾਮੈਂਟਲ ਪ੍ਰਿੰਸੀਪਲ ਹੈ। ਆਪਾਂ ਨੇ ਕੀ ਲੈਣਾ ਵੀ ਮੋਦੀ ਕੀ ਕਰਦਾ ਤੇ ਇਮਰਾਨ ਖਾਨ ਕੀ ਕਰਦਾ ਤੇ ਟਰੰਪ ਕੀ ਕਰਦਾ, ਮੈਂ ਕੀ ਕਰਦਾ? ਕਦੇ ਆਪਣੇ ਸਵੇਰੇ ਸਵੇਰੇ ਉੱਠ ਕੇ ਸ਼ਾਮ ਨੂੰ ਉੱਠ ਕੇ 2 ਮਿੰਟ ਰਿਅਲਾਈਜ਼ ਕਰਿਆ ਕਰੋ, ਜੋ ਗਲਤੀ ਹੋਈ ਹੈ ਰਿਪੈਂਟ। ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ, ਪਰਮਾਤਮਾ ਤੁਹਾਡੇ ਅੰਦਰ ਹੈ। ਉਹਦੇ ਕੋਲੋਂ ਮਾਫ਼ੀ ਮੰਗੋ ਕਿ ਮੈਂ ਅੱਗੇ ਤੋਂ ਨਹੀਂ ਕਰਦਾ। ਜਦੋਂ ਉਹਦੇ ਕੋਲ ਸੱਚੇ ਦਿਲੋਂ ਮਾਫ਼ੀ ਮੰਗਦੇ ਹੋ, ਮੰਗਦੇ ਹੋ ਉਹਦੀ ਪਾਠ ਕਰਦੇ ਹੋ, ਉਹ ਸੂਲੀ ਤੋਂ ਸੂਲ ਕਰ ਦਿੰਦਾ। ਸੋ ਇਸ ਕਰਕੇ ਆਪਾਂ ਕੀ ਕਰਨਾ ਅੱਜ ਦੇਖਣੇ, ਆਪਣੇ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਸਾਡੇ ਪਾਠ ਕਰਦਿਆਂ ਨੂੰ ਇੰਨਾ ਚਿਰ ਹੋ ਗਿਆ, ਸੇਵਾ ਕਰਦਿਆਂ ਨੂੰ ਇੰਨਾ ਚਿਰ ਹੋ ਗਿਆ। ਮੈਨੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ, ਬੇਸਿਕਲੀ ਗੱਲਾਂ ਕੀ ਨੇ, ਪਰਮਾਤਮਾ ਦੀ ਜੇ ਭਗਤੀ ਕਰਨੀ ਹੈ ਨਾਲ ਨਾਲ ਸਾਡਾ ਖਾਣ ਪੀਣ ਵੀ ਠੀਕ ਹੋਣਾ ਚਾਹੀਦਾ। ਜੈਸੇ ਖਾਵੇ ਅੰਨ ਤੈਸਾ ਹੋਵੇ ਮਨ, ਜਿਹੋ ਜਿਹਾ ਖਾਵਾਂਗੇ, ਜੇ ਬੱਕਰੇ ਖਾਣੇ ਨੇ, ਗਧੇ ਖਾਣੇ ਨੇ, ਸੂਰ ਖਾਣੇ ਨੇ, ਕੁੱਤੇ ਖਾਣੇ, ਬਿੱਲੀਆਂ ਖਾਣੀਆਂ, ਕਾਟੋ ਖਾਣੀਆਂ, ਚਿੜੀਆਂ ਖਾਣੀਆਂ ਨੇ, ਤੇ ਦੇਖ ਲਓ ਜਿਹੜੇ ਬੰਦੇ ਮੀਟ ਨੂੰ ਸਵੇਰੇ ਸ਼ਾਮ ਛੱਡਦੇ ਹੀ ਨਹੀਂ, ਮੇਰੇ ਨਾਲ ਲੜਨ ਜਾਂ ਨਾ ਕੱਢ, ਪਰ ਇਹ ਹਕੀਕਤ ਹੈ, ਉਹਨਾਂ ਦੀ ਸੋਚਣੀ ਵੀ ਉਹੋ ਜਿਹੀ ਹੋ ਜਾਂਦੀ ਹੈ। ਜੈਸਾ ਪੀਵੇ ਪਾਣੀ ਤੈਸੀ ਹੋਵੇ ਬਾਣੀ, ਜੇ ਠੰਡਾ ਪਾਣੀ ਪੀਨੇ ਆ ਤੇ ਉਹ ਅਸੀਂ ਬੋਲਦੇ ਹੋਰ ਤਰ੍ਹਾਂ, ਜਿਹੜਾ ਅਸੀਂ ਕੌੜਾ ਜਿਹਾ ਪਾਣੀ ਘੁੱਟ ਭਰ ਕੇ ਪੀ ਲੈਂਦੇ ਹਾਂ ਤੇ ਫਿਰ ਗਾਲਾਂ ਵੀ ਅਸੀਂ ਕੱਢਦੇ ਹਾਂ, ਪਾਣੀ ਦੀ ਅਸਰ ਹੈ। ਸੋ ਇਸ ਕਰਕੇ ਪਰਮਾਤਮਾ ਦੀ ਜਦੋਂ ਅਸੀਂ ਬੰਦਗੀ ਕਰਦੇ ਹਾਂ ਨਾ, ਉਹਦੇ ਲਈ ਜ਼ਰੂਰੀ ਹੈ ਕਿ ਸਾਡਾ ਖਾਣ ਪੀਣ ਇੱਕ ਠੀਕ ਹੋਣਾ ਚਾਹੀਦਾ ਹੈ। ਫਿਰ ਸਾਡਾ ਕਰੈਕਟਰ ਵੀ ਵਧੀਆ ਹੋਣਾ ਚਾਹੀਦਾ। ਕਰੈਕਟਰ ਦਾ ਗੱਲ ਤਾਂ ਇਹ ਹੈ, ਜਿਹੜਾ ਸੈੱਲ ਫੋਨ ਹੈ ਇਹਨੇ ਪੱਠਾ ਹੀ ਵਹਾਤਾ, ਬਣਿਆ ਤਾਂ ਇਸ ਕਰਕੇ ਸੀ, ਜਿਹੜਾ ਸੈੱਲ ਫੋਨ ਕਹਿ ਲਓ ਜਾਂ ਮੋਬਾਈਲ ਫੋਨ ਕਹਿ ਲਓ ਇੰਡੀਆ ਚ, ਵੀ ਇਹਦੇ ਨਾਲ ਗਿਆਨ ਹੈ। ਗਿਆਨ ਤਾਂ ਬਹੁਤ ਵਧੀਆ ਆਉਂਦਾ, ਦੁਨੀਆਂ ਭਰ ਦੀਆਂ ਗੱਲਾਂ ਆਉਂਦੀਆਂ, ਪਰ ਹਕੀਕਤ ਠੰਡੇ ਦਿਲ ਨਾਲ ਸੋਚੋ, ਅਸੀਂ ਗਿਆਨ ਲੈਂਦੇ ਹਾਂ ਕਿ ਇਕੱਲੇ ਬੈਠੇ ਹੁੰਦੇ, ਦੰਦ ਮੂੰਹ ਚ ਨਹੀਂ ਹੁੰਦੇ, ਝੂੜੀਆਂ ਪਈਆਂ ਹੁੰਦੀਆਂ। ਮੈਂ ਨਿਆਣਿਆਂ ਦੀ ਗੱਲ ਵੀ ਕਰਦਾ, ਬੁੜਿਆਂ ਦੀ ਵੀ ਗੱਲ ਕਰਦਾ, ਮੈਂ ਗਰੀਬ ਦੀ ਵੀ ਗੱਲ ਕਰਦਾ, ਅਮੀਰ ਦੀ ਵੀ ਗੱਲ ਕਰਦਾ। ਉਹ ਇੰਨਾ ਗੰਦ ਭਰਿਆ ਉਹਦੇ ਵਿੱਚ, ਉਹਦੀ ਜਦੋਂ ਮਾੜਾ ਜਿਹਾ ਦੇਖਿਆ ਨੀ, ਜਿਹੜਾ ਮਨ ਹੈ ਨਾ ਇਹਨੇ ਫਟਾਫਟ ਇੱਛਾ ਪੈਦਾ ਕਰ ਦੇਣੀ, ਇੱਧਰ ਗਿਆ ਉੱਧਰ ਗਿਆ, ਚਲਾ ਕੀ ਕਰਕੇ। ਜਿੰਨਾ ਚਿਰ ਉਹ 5 ਮਿੰਟ ਦਾ ਸੁੱਖ ਨਹੀਂ ਨਾ ਮਿਲਦਾ, ਬਾਅਦ ਚ ਗੋਡੇ ਹੀ ਦੁਖੀ ਹਨ, ਬਾਅਦ ਚ ਪਛਤਾਵਾ ਹੀ ਲੱਗਿਆ ਵੀ ਆਹ ਮੈਂ ਕੀ ਕਰ ਬੈਠੇ ਹਾਂ। ਕਈ ਵਾਰੀ ਬਾਹਲਾ ਗਲਤ ਕੰਮ ਕਰ ਰਿਹਾ, ਸਜ਼ਾ ਭੁਗਤਦੇ ਹਾਂ, ਡੰਡੇ ਪੈਂਦੇ ਨੇ ਪੁਲਿਸ ਵਾਲਿਆਂ ਦੇ। ਸੋ ਆਪਾਂ ਆਪਣਾ ਕਰੈਕਟਰ ਵੀ ਉੱਚਾ ਰੱਖਣਾ ਹੈ। ਇਹ ਕਰੈਕਟਰ ਜਿਹੜਾ ਸੈੱਲ ਫੋਨ ਦੀ ਗੱਲ ਕਰਦਾ, 90 ਤੋਂ ਪਹਿਲਾਂ ਹੁੰਦੇ ਹੀ ਨਹੀਂ ਸੀਗੇ। ਅੱਜ ਜਦੋਂ ਦਾ ਬਿਮਾਰੀ ਵੱਡੀ ਹੋਊਗੀ, ਜਿੱਥੇ ਸੁੱਖ ਹੈ, ਜਿਹੜੀ ਚੀਜ਼ ਦਾ ਸੁੱਖ ਹੈ, ਨਾਲ ਨਾਲ ਦੁੱਖ ਹੈ, ਇਹ ਆਪਾਂ ਡਿਪੈਂਡ ਕਰਦਾ ਵੀ ਆਪਾਂ ਉਹਨੂੰ ਕਿਸ ਤਰ੍ਹਾਂ ਯੂਜ਼ ਕਰਦੇ ਹਾਂ। ਹਰ ਬੰਦੇ ਦੀ ਨੈਗੇਟਿਵ ਸੋਚ ਵੀ ਹੁੰਦੀ ਹੈ ਤੇ ਪੋਜ਼ਿਟਿਵ ਸੋਚ ਵੀ ਹੁੰਦੀ ਹੈ। ਕੋਈ ਪੰਡਿਤ ਜੀ ਨੂੰ ਬੁਲਾ ਲਿਆ, ਦੋ ਪੰਡਿਤਾਂ ਨੂੰ, ਕਿਸੇ ਸੇਠ ਨੇ ਸ਼ਰਾਧ ਰੱਖਿਆ ਸੀਗਾ ਕਿ ਆਓ ਜੀ ਪੰਡਿਤ ਜੀ ਸਾਡੇ ਘਰੇ ਆਓ, ਸਾਡੇ ਬਜ਼ੁਰਗਾਂ ਦਾ ਸ਼ਰਾਧ ਹੈ। ਦੋ ਪੰਡਿਤ ਚਲੇ ਗਏ, ਉਹਨਾਂ ਨੇ ਉਹ ਖੀਰ ਪੂੜੇ ਜਲੇਬੀਆਂ ਜਲੂਬੀਆਂ ਖਾਣ ਨੂੰ ਦਿੱਤੀਆਂ ਤੇ ਬਾਅਦ 11-11 ਰੁਪਈਏ ਦੇਤੇ ਦੋਨਾਂ ਨੂੰ। ਜਦੋਂ 11 ਰੁਪਏ ਦਿੱਤੇ, ਜਾਣ ਲੱਗੇ, ਇੱਕ ਪੰਡਿਤ ਦਾ ਮੂੰਹ ਲਮਕਿਆ ਜਾ ਸੀ, ਉਦਾਸ ਸੀ, ਦੂਜਾ ਖੁਸ਼ ਸੀ। ਉਹਨੇ ਜਿਹੜੇ ਬੰਦੇ ਨੂੰ ਖੁਸ਼ੀ ਗਾ ਉਹਨੂੰ ਪੁੱਛਿਆ ਪੰਡਿਤ ਜੀ ਤੁਸੀਂ ਬੜੇ ਖੁਸ਼ ਹੋ ਕੀ ਗੱਲ ਹੋ ਗਈ ਕਹਿੰਦਾ ਮਹਾਰਾਜ ਜਜਮਾਨ ਜੀ ਮੈਂ 2 ਦਿਨਾਂ ਤੋਂ ਰੋਟੀ ਨੀ ਚੰਗੀ ਖਾਧੀ ਸੀ ਦਾਲ ਨਾਲ ਹੀ ਮਹਾਂ ਦੀ ਦਾਲ ਨਾਲ ਹੀ ਰੋਟੀ ਖਾਈ ਜਾਂਦੇ ਅੱਜ ਤੁਹਾਡੇ ਘਰੇ ਆਏ ਹਾਂ ਤੁਸੀਂ ਮੈਨੂੰ ਖੀਰ ਵੀ ਖਿਲਾਈ ਪੂੜੇ ਵੀ ਖਿਲਾਏ ਸ਼ਾਹੀ ਪਨੀਰ ਵੀ ਖਵਾਇਆ ਪੈਰ ਵੀ ਧੋਤੇ 11 ਰੁਪਏ ਵੀ ਦੇਤੇ ਹੋਰ ਕੀ ਜੀ 2-4 ਦਿਨ ਫੁਲਕਾ ਵਧੀਆ ਕਰਾਂਗੇ ਤੇ ਦੂਜੇ ਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਕਿਉਂ ਉਦਾਸ ਹੋ ਪੰਡਿਤ ਜੀ ਕਹਿੰਦਾ ਮੈਂ ਜੀ ਉਦਾਸ ਇਸ ਕਰਕੇ ਮੈਂ ਤਾਂ ਸੋਚਿਆ ਸੀ ਸੇਠਾਂ ਦੇ ਘਰ ਚੱਲੇ 101 ਰੁਪਇਆ ਦੇਣਗੇ ਤੁਸੀਂ 11 ਹੀ ਦਿੱਤੇ ਨੇ ਸੋ ਹਰ ਬੰਦੇ ਦੀ ਨੈਗੇਟਿਵ ਤੇ ਪੋਜ਼ਿਟਿਵ ਸੋਚ ਹੈ ਜਦੋਂ ਸਾਡੀ ਸੋਚ ਪੋਜ਼ਿਟਿਵ ਹੋ ਜਾਏ ਨਾ ਅਸੀਂ ਸਮਝ ਲਓ ਕਿ ਸਾਡੇ ਤੇ ਮਾਲਕ ਦੀ ਪਰਮਾਤਮਾ ਦੀ ਰਹਿਮਤ ਹੋ ਰਹੀ ਹੈ ਜਨਾਨੀ ਨੇ ਦੁੱਧ ਉਬਾਲਿਆ ਦੁੱਧ ਗਿਆ ਪਾੜ ਜਦੋਂ ਪਾੜਿਆ ਬੰਦਾ ਗਰੀਬ ਸੀਗਾ ਬੰਦੇ ਨੇ ਖਿੱਚ ਕੇ ਥੱਪੜ ਮਾਰਿਆ ਜਨਾਨੀ ਦੇ ਤੈਨੂੰ ਪਤਾ ਨਹੀਂ ਲੱਗਦਾ ਹੁਣ ਦੁੱਧ ਕਿੱਥੋਂ ਲਿਆਵਾਂਗੇ ਨਿਆਣਿਆਂ ਨੂੰ ਕਿੱਥੋਂ ਪਿਲਾਵਾਂਗੇ ਤੁਸੀਂ ਐਂ ਦੱਸੋ ਵੀ ਉਹ ਥੱਪੜ ਮਾਰਨ ਨਾਲ ਦੁੱਧ ਠੀਕ ਹੋਜੂ ਇਹ ਨੈਗੇਟਿਵ ਸੋਚ ਹੈ ਜੇ ਇਹੀ ਗੱਲ ਕਹਿੰਦੇ ਕੋਈ ਗੱਲ ਨੀ ਭਾਗਵਾਨ ਨੇ ਘਬਰਾਉਣਾ ਯਾਰ ਦੁੱਧੀ ਪਾੜਿਆ ਕਾਫੀ ਚਿਰ ਹੋ ਗਿਆ ਖੀਰ ਹੀ ਨੀ ਪਨੀਰ ਹੀ ਨੀ ਬਣਾਇਆ ਸੀ ਮਟਰ ਅੱਜ ਤੂੰ ਮਟਰ ਵੀ ਬਣਾ ਕੇ ਖਵਾਏ ਪੋਜ਼ਿਟਿਵ ਅਪਰੋਚ ਹੈ ਸੋ ਸਾਡੀ ਜਿਹੜੀ ਸੋਚਣੀ ਹੈ ਨਾ ਉਹਦਾ ਡੈਫੀਨੇਟਲੀ ਸਾਡੇ ਵਿੱਚ ਚੇਂਜਿਸ ਆਉਣਗੀਆਂ ਮੈਂ ਜਿਵੇਂ ਕਿਹਾ ਵੀ ਦੀਵਾਲੀ ਦੇ ਪਟਾਕਿਆਂ ਵਾਂਗੂ ਨੀ ਹੋਲੀ 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 ਜਿਸ ਤਰ੍ਹਾਂ ਆਪਾਂ ਨਦੀ ਦੇ ਵਿੱਚ ਅਸੀਂ ਕਾਲਜ ਪੜ੍ਹਦੇ ਸੀ ਨਦੀ 'ਚ ਜਾ ਕੇ ਛਾਲ ਮਾਰਦੇ ਸੀ ਅੰਬ ਲੈ ਜਾਂਦੇ ਸੀ ਫੇਰ ਜਾ ਕੇ ਫੇਰ ਛਾਲ ਮਾਰਨੀ ਅਸੀਂ ਸੋਚਦੇ ਸੀ ਉਹੀ ਪਾਣੀ ਹੈ ਪਾਣੀ ਉਹ ਨਹੀਂ ਹੁੰਦਾ ਪਾਣੀ ਤਾਂ ਚੱਲਦਾ ਰਹਿੰਦਾ ਇਸੇ ਤਰ੍ਹਾਂ ਹੀ ਸਾਡੀ ਲਾਈਫ ਜਿਵੇਂ ਦਾੜੀ ਦੀ ਐਗਜ਼ਾਮਪਲ ਦਿੱਤੀ ਵੀ ਸ਼ੇਪ ਕਿਵੇਂ ਆਉਂਦੀ ਹੈ ਜਾਂ ਸਾਡਾ ਐਂ ਦੇਖ ਲਓ ਮੂੰਹ ਤੇ ਝੂੜੀਆਂ ਕਿਵੇਂ ਮੇਰੇ ਸਿਰ ਤੇ ਗੰਜ ਜਿਹਾ ਪੈ ਗਿਆ ਗੋਡੇ ਦਰਦ ਕਰਦੇ ਨੇ ਇੱਕ ਦਿਨ 'ਚ ਹੋ ਗਏ ਪਤਾ ਲੱਗਿਆ ਸੋ ਇਸ ਨਿਗਾਹ ਘੜ ਗਈ ਸੋ ਇਹ ਹੌਲੀ ਹੌਲੀ ਹੈ ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੀ ਭਗਤੀ ਕਰੀ ਜਾਂਦੇ ਹਾਂ ਪੁੱਠੇ ਸਿੱਧੇ ਕੰਮ ਛੱਡੀ ਜਾਂਦੇ ਹਾਂ ਉਹਦੀ ਰਹਿਮਤ ਹੁੰਦੀ ਹੈ ਰਹਿਮਤ ਹੁੰਦੀ ਹੈ ਰਹਿਮਤ ਹੁੰਦੀ ਹੈ ਸਾਡੇ ਵਿੱਚ ਬਹੁਤ ਸਾਰੀਆਂ ਚੇਂਜਿਸ ਆ ਜਾਂਦੀਆਂ ਸਾਨੂੰ ਫਿਰ ਦੁਨੀਆਂ ਦੇ ਨਾਲ ਲਗਾਵ ਨਹੀਂ ਰਹਿੰਦਾ ਫਿਰ ਸਾਨੂੰ ਅੰਦਰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਕਿਉਂ ਦੇਖੋ ਜਦੋਂ ਬੰਦਾ ਸੱਚੇ ਦਿਲੋਂ ਭਗਤੀ ਕਰਦਾ ਜੇ ਤਾਂ ਆਪਾਂ ਮੰਦਰ ਗੁਰਦੁਆਰੇ 'ਚ ਜਾਂਦੇ ਹਾਂ ਪੰਡਿਤ ਜੀ ਭਾਈ ਜੀ ਅਰਦਾਸ ਕਰ ਦਿੰਦੇ ਨੇ ਆਪਾਂ ਚੋਰੀ ਅੱਖ ਨਾਲ ਦੇਖਦਾ ਵੀ ਉਹ ਆ ਗਈ ਉਹਦਾ ਸੂਟ ਕਿਹੋ ਜਿਹਾ ਪਾਇਆ ਉਹਦਾ ਸੂਟ ਵਧੀਆ ਪਤਾ ਨਹੀਂ ਪਟਿਆਲੇ ਸ਼ਾਹੀ ਆ ਕਿ ਜਗਰਾਓਂ ਸ਼ਾਹੀ ਆ ਕਿ ਲੁਧਿਆਣੇ ਸ਼ਾਹੀ ਆ ਦੇਖਣ ਸੂਟ ਜਾਂਦੇ ਹਾਂ ਆਪਾਂ ਫਿਰ ਦੇਖਦੇ ਹਾਂ ਪ੍ਰਧਾਨ ਜੀ ਆ ਕੇ 54 ਚੜ੍ਹਾਈ ਹੈ ਬੜੇ ਨੀਵੇਂ 'ਚ ਹੋ ਕੇ ਕਰਦੇ ਸੀਗੇ ਸੋ ਆਪਾਂ ਪਰਮਾਤਮਾ ਦੀ ਬੰਦਗੀ ਕਰਨ ਜਾਂਦੇ ਹਾਂ ਭਾਈ ਜੀ ਨੂੰ ਦੇਖਣ ਜਾਂਦੇ ਹਾਂ ਪੰਡਿਤ ਨੂੰ ਹੁਣ ਕਥਾਕਾਰ ਆਈ ਜਾਂਦੇ ਨੇ ਇੱਥੇ ਬੜੇ ਬੜੇ ਉਹਨਾਂ ਨੇ ਆਪਣੇ ਪੈਸੇ ਜੇ ਲੈ ਕੇ ਦਰਸ਼ਨ ਲੈ ਕੇ ਤੁਰਦੇ ਬਣਨਾ ਤੇ ਸਾਨੂੰ ਕੋਈ ਚੜਾਵਾ ਮੰਦਰ ਨੂੰ ਮਿਲ ਜਾਣਾ ਤੇ ਅਸੀਂ ਸੋਚਦੇ ਹਾਂ ਵੀ ਇਹਦੇ ਨਾਲ ਫਾਇਦਾ ਕਰਾਂਗੇ ਕੋਈ ਚੜਾਵੇ 'ਚੋਂ ਚੜਾਵਾ ਅਸੀਂ ਆਪਣੀ ਔਲਾਦ ਨੂੰ ਦੇ ਦਿੰਦੇ ਫਿਰ ਛਿੱਤਰੀ ਪੈਣੇ ਨੇ ਹੋਰ ਕੀ ਪੈਣੇ ਨੇ ਕੀ ਉਹਦੇ ਵਿੱਚ ਇੱਥੇ ਬੜੇ ਪ੍ਰਧਾਨ ਆ ਗਏ ਬੜੇ ਸੈਕਟਰੀ ਆ ਗਏ ਬੜੇ ਕੈਸ਼ੀਅਰ ਆ ਗਏ ਉਹ ਕਹਿੰਦੇ ਨੇ ਕਿਸੇ ਨੂੰ ਪਤਾ ਨਹੀਂ ਲੱਗਦਾ ਪਤਾ ਤਾਂ ਭਾਈ ਸਾਹਿਬ ਬਾਹਰ ਫਟਾਫਟ ਲੱਗ ਜਾਂਦਾ ਇਹ ਤਾਂ ਗੱਲ ਛੱਡੋ ਜਦੋਂ ਤੁਸੀਂ ਕਾਰਨਾਮੇ ਜੇ ਚੰਗੇ ਕਰਦੇ ਹੋ ਤਾਂ ਵੀ ਪਤਾ ਲੱਗ ਜਾਂਦਾ ਜੇ ਮਾੜੇ ਹੋ ਤਾਂ ਵੀ ਪਤਾ ਲੱਗਦਾ ਜੇ ਡਰਾਮਾ ਕਰਦੇ ਤਾਂ ਵੀ ਪਤਾ ਹੁੰਦਾ ਵੀ ਡਰਾਮੇਬਾਜ਼ ਹੈ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜਦੋਂ ਵੀ ਪਰਮਾਤਮਾ ਦੀ ਬੰਦਗੀ ਕਰਨੀ ਹੈ ਪਾਠ ਕਰਨਾ ਉਹ ਦਿਖਾਵੇ ਦਾ ਨਹੀਂ ਹੋਣਾ ਚਾਹੀਦਾ ਪਾਪ ਕਰੇ ਤੂੰ ਚੁੱਪ ਚਪੀਤੇ ਪਾਪ ਕਰੇ ਤੂੰ ਚੁੱਪ ਚਪੀਤੇ ਪੁੰਨ ਕਰੇ ਤਾਂ ਰੌਲਾ ਹੋ ਜਦੋਂ ਪਾਪ ਕਰਦੇ ਹਾਂ ਕੋਈ ਰਿਸ਼ਵਤ ਲੈਂਦੇ ਹਾਂ ਕੋਈ ਧੀ ਭੈਣ ਦੀ ਇੱਜ਼ਤ ਨੂੰ ਫੁਰਦੇ ਹਾਂ ਕੋਈ ਗਲਤ ਮੂਵੀਆਂ ਦੇਖਦੇ ਹਾਂ ਕਹਿੰਦੇ ਕੋਈ ਦੇਖ ਨਾ ਲਵੇ ਪਾਪ ਕਰੇ ਤੂੰ ਚੁੱਪ ਚਪੀਤੇ ਪੁੰਨ ਕਰੇ ਤਾਂ ਰੌਲਾ ਹੋ ਜੇ $5 $4 ਕਦੇ ਸਕੂਲ ਦੇ ਬੱਚੇ ਦੀ ਫੀਸ ਦੇ ਦਿੱਤੀ ਕੋਈ ਆਪਾਂ ਕਹਿੰਦੇ ਸਾਰਾ ਪ੍ਰਚਾਰ ਹੋਵੇ ਮੈਂ ਵਧੀਆ ਕੰਮ ਕੀਤਾ ਨਾਮ ਇਲਾਹੀ ਲੈਣ ਦੇ ਵੇਲੇ ਬਣ ਜਾਂਦਾ ਤੂੰ ਬੋਲਾ ਹੋ ਜਦੋਂ ਰੱਬ ਦਾ ਨਾਂ ਲੈਣਾ ਹੋਵੇ ਉਦੋਂ ਝੂਟੇ ਆਉਂਦੇ ਨੇ ਉਹਦੀ ਨੀਂਦ ਅੱਖਾਂ ਲੱਗ ਜਾਂਦੀਆਂ ਨੇ ਸੋ ਇਸ ਕਰਕੇ ਕੋਸ਼ਿਸ਼ ਕਰੋ ਜੇ ਸੱਚੇ ਦਿਲੋਂ ਰੱਬ ਦੀ ਪਿਆਰ ਕਰੋਗੇ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਆਉਣਗੇ ਤਾਂ ਤੁਹਾਨੂੰ ਲੋਕ ਦਿਖਾਵੇ ਕਰਨ ਦੀ ਲੋੜ ਨਹੀਂ ਇਕੱਲੇ ਬੈਠ ਕੇ ਖੁੰਜੇ 'ਚ ਬੈਠ ਕੇ ਉਹਨੂੰ ਯਾਦ ਕਰੋ ਉਹਦੀ ਯਾਦ ਵਿੱਚ ਰੋਵੋ ਤੇ ਫੇਰ ਦੇਖੋ ਤੁਹਾਡਾ ਕੀ ਹੈ ਜਿਹੜਾ ਖਿਆਲ ਹੈ ਨਾ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਖਿਆਲ ਕੀ ਹੈ ਸਾਡਾ ਖਿਆਲ ਜਿਹੜਾ ਤੁਸੀਂ ਆਪਾਂ ਸਿੰਪਲ ਤਰੀਕੇ ਨਾਲ ਗੱਲ ਕਰਦੇ ਆਹ ਸਾਡੀਆਂ ਦੋ ਅੱਖਾਂ ਨੇ ਜਿੰਨਾ ਵੀ ਸਾਨੂੰ ਨੌਲੇਜ ਮਿਲਦੀ ਹੈ ਨਾ 80-90% ਸਾਨੂੰ ਇਹ ਅੱਖਾਂ ਤੋਂ ਮਿਲਦੀ ਹੈ ਦੇਖ ਦੇਖ ਕੇ ਅੱਖਾਂ ਦੇਖਦੀਆਂ ਨੇ ਬ੍ਰੇਨ ਮੈਸੇਜ ਦਿੰਦਾ ਵੀ ਆਸ਼ਾ ਪਾਰਕ ਆ ਗਈ ਆ ਕਪਿਲ ਸ਼ਰਮਾ ਆ ਗਿਆ ਅਮਿਤਾਬ ਬੱਚਨ ਆ ਗਿਆ ਅਜੇ ਦੇਵਗਨ ਆ ਗਿਆ ਅਬ ਟਰੂਡੋ ਆ ਗਿਆ ਅੱਖਾਂ ਦੀਆਂ ਕੰਨ ਸਾਡੇ ਸੁਣਦੇ ਨੇ ਵੀ ਆਹ ਗੁਰਦਾਸ ਮਾਨ ਦਾ ਗਾਣਾ ਕਹਾ ਤੂਤਕ ਤੂਤਕ ਤੂਤੀਆਂ ਵਾਲਾ ਗਾਣਾ ਕਿਹੜਾ ਗਾਣਾ ਇਹ ਸਾਡਾ ਉਹ ਕੰਨ ਦੱਸਦੇ ਨੇ ਇਹ 12-13% ਹੈ ਫਿਰ ਨੱਕ ਦੇ ਹੀ ਅਸੀਂ ਕਦੇ ਗੰਦੀ ਮਿਊਂਸਪੈਲਿਟੀ ਦੇ ਮੂਹਰੋਂ ਦੀ ਨਿਕਲਦੇ ਸਾਨੂੰ ਸਮੈਲ ਦਿੰਦੀ ਹੈ ਪਤਾ ਲੱਗ ਜਾਂਦਾ ਗੰਦ ਹੈ ਕਿ ਬਾਗ ਦੇ ਵਿੱਚ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਫਿਰ ਸਾਨੂੰ ਚਮੜੀ ਹੈ ਸਾਨੂੰ ਕੋਈ ਕੀੜੀ ਕੁੜੀ ਚੜੀ ਹੋ ਅਸੀਂ ਫੱਟ ਹੱਥ ਮਾਰਦੇ ਕੋਈ ਚੜ ਸਾਡੇ ਸਰੀਰ ਤੇ ਚਮੜੀ ਦਾ ਗਿਆਨ ਹੈ ਇਹ ਬਾਹਰਲਾ ਗਿਆਨ ਹੈ ਜਦੋਂ ਅਸੀਂ ਇਸ ਗਿਆਨ ਨੂੰ ਘੇਰ ਕੇ ਪੂਜਾ ਪਾਠ ਕਰਕੇ ਜਿਹੜੇ ਵੀ ਬੰਦੇ ਦਾ ਪੂਜਾ ਪਾਠ ਕਰੋ ਡਜ਼ਨਟ ਮੈਟਰ ਮੈਂ ਤੁਹਾਨੂੰ ਅੱਜ ਗੱਲ ਸਪਸ਼ਟ ਤਜਰਬੇ ਦੇ ਆਧਾਰ ਤੇ ਕਹਿਣਾ, ਤੁਸੀਂ ਉਹਨੂੰ ਰਾਮ ਕਹੋ, ਅੱਲਾ ਕਹੋ, ਵਾਹਿਗੁਰੂ ਪਰਮਾਤਮਾ ਕਹੋ, ਜੋ ਮਰਜ਼ੀ ਨਾ ਕਹੋ, ਜਦੋਂ ਤੁਸੀਂ ਵਾਕਈ ਉਹਦੇ ਨਾਲ ਜੁੜ ਜਾਓਗੇ ਨਾ, ਉਹ ਪਾਵਰ ਇੱਕੋ ਹੀ ਆ, ਅਲੱਗ ਅਲੱਗ ਰੂਪ ਨੇ। ਅਲੱਗ ਅਲੱਗ ਰੂਪ ਕਿਵੇਂ ਨੇ? ਆਹ ਬਿਜਲੀ ਹੈ, ਹਾਈਡਰੋਜਨ ਕਹਿੰਦੇ ਆਪਾਂ ਤੇ ਕੈਨੇਡਾ ਚ। ਬਿਜਲੀ ਕੀ ਹੈ? ਜਦੋਂ ਗਰਮੀ ਆਉਂਦੀ ਹੈ ਉਹਦੇ ਨਾਲ ਸਾਨੂੰ ਠੰਡੀ ਹਵਾ ਆਉਂਦੀ ਹੈ, ਜਦੋਂ ਅਸੀਂ ਸਟੋਵ ਚਲਾਉਣਾ ਹੋਵੇ ਤਾਂ ਉਹ ਗਰਮ ਦਾ ਹੱਥ ਰੱਖ ਕੇ ਦੇਖ ਲਓ ਕਿੰਨਾ ਸੇਕ ਹੁੰਦਾ, ਜਾਂ ਅਸੀਂ ਸਰਦੀਆਂ ਚ ਹੀਟਰ ਚਲਾਉਂਦੇ ਹਾਂ, ਇੱਕ ਪਾਸੇ ਉਹ ਗਰਮੀ ਦੇਈ ਜਾਂਦੀ ਹੈ, ਇੱਕ ਪਾਸੇ ਉਹ ਠੰਡ ਦੇਈ ਜਾਂਦੀ ਹੈ, ਪਰ ਦਿੰਦੀ ਕੌਣ ਹੈ? ਉਹ ਬਿਜਲੀ ਦਿੰਦੀ ਹੈ, ਉਹਦੇ ਰੂਪ ਅਲੱਗ ਅਲੱਗ ਨੇ। ਮੈਂ ਇੱਥੇ ਬੈਠਾ ਤੁਹਾਨੂੰ ਚੰਗਾ ਲੱਗਦਾ, ਫਿਲਮ ਦੀ ਐਗਜ਼ਾਮਪਲ ਲੈ ਲਓ, ਚਲੋ ਫਿਲਮਾਂ ਦੇ ਵਿੱਚ ਅਮਿਤਾਭ ਬੱਚਨ ਹੈ, ਉਹ ਧਰਮਿੰਦਰ ਹੈ, ਜਾਂ ਗੋਵਿੰਦ ਹੈ, ਜਿਹੜਾ ਮਰਜ਼ੀ ਆ, ਖਾਨ ਬ੍ਰਦਰਸ ਨੇ, ਇਹ ਹੀਰੋ ਹੁੰਦੇ ਨੇ। ਤੇ ਦੂਜੇ ਪਾਸੇ ਸ਼ਕਤੀ ਕਪੂਰ ਹੁੰਦਾ, ਪ੍ਰਾਣ ਹੁੰਦਾ, ਜਾਂ ਹੋਰ ਜਿਹੜੇ ਹੁੰਦੇ ਨੇ, ਜੀਵਨ ਹੁੰਦਾ। ਅਸੀਂ ਜਦੋਂ ਸਟੇਜ ਤੇ ਚੜ੍ਹਦੇ ਹਾਂ, ਐਕਟਰ ਨੂੰ ਕਹਿੰਦੇ ਆ ਜੀਵਨ ਨੂੰ, ਸ਼ਕਤੀ ਕਪੂਰ ਨੂੰ ਵੀ ਦੱਬ ਕੇ ਰੇਪ ਕਰਨਾ, ਵਧੀਆ ਉਹ ਰੇਪ ਕਰਦਾ, ਅਸੀਂ ਨਫ਼ਰਤ ਕਰਦੇ ਹਾਂ ਵੀ ਇਹ ਤਾਂ ਮਾੜਾ ਜੀ ਸ਼ਕਤੀ ਕਪੂਰ। ਹੋ ਸਕਦਾ ਧਰਮਿੰਦਰ ਸਭ ਤੋਂ ਹੀ ਮਾੜਾ ਹੋਵੇ, ਜਿਹੜਾ ਸਾਊ ਜਿਹਾ ਲੱਗਦਾ। ਸੋ ਐਕਟਰ ਨੇ ਰੋਲ ਦਿੱਤੇ ਨੇ, ਕਿਉਂਕਿ ਉਹਦੇ ਵਿੱਚ ਰੋਲ ਦੇ ਵਿੱਚ ਕਿਹਦਾ ਰੋਲ ਹੈ? ਡਾਇਰੈਕਟਰ ਦਾ। ਇਸੇ ਤਰ੍ਹਾਂ ਹੀ ਸਾਡੇ ਸਾਰੇ ਸਰੀਰਾਂ ਦੇ ਵਿੱਚ ਉਸ ਪਰਮਾਤਮਾ ਨੇ ਆਤਮ ਅੰਸ ਰਾਮ ਦੀ, ਉਹ ਪਰਮਾਤਮਾ ਬੈਠਾ ਹੈ ਮਾਂ ਦੇ ਪੇਟ ਦੇ ਵਿੱਚੋਂ। ਜਦੋਂ ਸਾਹ ਲਿਆ ਜਾਂ ਲਾਈਫ ਪੈਦਾ ਕੀਤੀ, ਕਿਹਨੇ ਪੈਦਾ ਕੀਤੀ? ਪਰਮਾਤਮਾ ਨੇ ਕੀਤੀ, ਨਹੀਂ ਤਾਂ ਡੈਡ ਬਾਡੀ ਹੋਣੀ ਸੀਗੀ। ਜਿੰਨੇ ਸਾਹ ਲਿਖੇ ਨੇ ਸਾਹ ਪੂਰੇ ਕਰ ਲੈਣੇ। ਆਪਾਂ ਕਹਿੰਦੇ ਮੈਂ ਆਪਣੀ ਮੰਮੀ ਨੂੰ ਬਹੁਤ ਪਿਆਰ ਕਰਦਾ, ਆਪਣੇ ਡੈਡੀ ਨੂੰ ਬਹੁਤ ਪਿਆਰ ਕਰਦਾ, ਆਪਣੇ ਫੁੱਫੇ ਨੂੰ ਬਹੁਤ ਪਿਆਰ ਕਰਦਾ, ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦਾ। ਜਿਸ ਦਿਨ ਉਹ ਮਰ ਜਾਂਦਾ, ਬਾਡੀ ਤਾਂ ਉੱਥੇ ਪੀਂਦਾ, ਕਰ ਲਓ ਪਿਆਰ ਉਹਦੀ, ਕਹਿੰਦੇ ਫਟਾਫਟ ਚੱਕ ਕੇ ਸ਼ਮਸ਼ਾਨ ਲੈ ਜਾਓ। ਇਹਦਾ ਮਤਲਬ ਅਸੀਂ ਪਿਆਰ ਸਰੀਰ ਨੂੰ ਨਹੀਂ ਕਰਦੇ ਸੀ, ਪਿਆਰ ਇੱਕ ਹੋਰ ਚੀਜ਼ ਨੂੰ ਕਰਦੇ ਸੀ, ਇਹਦਾ ਸਾਡੇ ਸਰੀਰ ਦੇ ਅੰਦਰ ਹੈ। ਉਹ ਤਾਂ ਮਰਦੀ ਨਹੀਂ, ਉਹ ਉੱਥੋਂ ਨਿਕਲੀ ਕਿਸੇ ਹੋਰ ਦੇ ਚ ਹੋਊਗੀ। ਮਰਦੇ ਕੋਈ ਚੀਜ਼ ਨਹੀਂ ਹੈ, ਲੇਕਿਨ ਰੂਪ ਬਦਲ ਜਾਂਦਾ। ਜਿਹੜਾ ਸਾਡਾ ਸਰੀਰ ਹੈ ਉਸ ਨੂੰ ਪਤਾ ਪੰਜ ਤੱਤਾਂ ਦਾ ਬਣਿਆ, ਉਹਦੇ ਵਿੱਚ ਸਮਾ ਜੂਗਾ। ਤੇ ਜਿਹੜੀ ਸਾਡੀ ਆਤਮਾ ਉਹ ਰੂਪ ਬਦਲ ਕੇ ਕਿਸੇ ਹੋਰ ਵਿੱਚ ਆਜੂਗੀ, ਉਹ ਸੇਮ ਰੂਪ ਨਹੀਂ ਹੁੰਦਾ। ਪਰ ਇੰਨੀ ਕੀ ਗੱਲ ਆ, ਮਰਦਾ ਮੁਰਦਾ ਕੋਈ ਨਹੀਂ ਹੈ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਖਿਆਲ ਨੂੰ ਘੇਰ ਕੇ ਹੌਲੀ ਹੌਲੀ ਜਿਹੜੇ ਬਾਹਰਲੀਆਂ ਆਊਟਲੈਟ ਨੇ ਨਾ, ਉਹਨੂੰ ਅੰਦਰ ਵੱਲ ਲੈ ਕੇ ਆਓ। ਜਿਹੜੀਆਂ ਅੱਖਾਂ ਸਾਨੂੰ ਬਾਹਰਲੇ ਨਜ਼ਾਰੇ ਦਿਖਾਉਂਦੀਆਂ, ਉਹ ਆਪਣੇ ਗੁਰੂ ਦਾ ਧਿਆਨ ਧਰੋ, ਉਹ ਗੁਰੂ ਦੀ ਮੂਰਤ ਆਉਣੀ ਚਾਹੀਦੀ ਹੈ। ਜਿਹੜੇ ਕੰਨ ਹੋਰ ਸੁਣਦੇ ਨੇ, ਇਹਦੇ ਵਿੱਚ ਸਾਨੂੰ ਜਿਹੜੇ ਭਜਨ ਸਿਮਰਨ ਦੀ ਆਵਾਜ਼ ਆਉਣੀ ਚਾਹੀਦੀ ਹੈ। ਜਿਹੜੇ ਅਸੀਂ ਬੋਲ ਕੇ ਨਿੰਦਿਆ ਚੁਗਲੀ ਕਰਦੇ ਹਾਂ, ਇਹਨੂੰ ਘਟਾ ਕੇ ਅਸੀਂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਸੀਤਾ ਸੀਤਾ, ਰਾਧੇ ਰਾਧੇ, ਜੋ ਮਰਜ਼ੀ ਕਹੋ। ਚਾਮੜੀ ਦੇ ਉੱਤੇ ਕੀ ਹੈ ਜੋ ਬੇਫਿਕਰ ਹੋਜੋਗੇ, ਕੀੜੀ ਦਾ ਕੀ ਕੀੜੀ ਦਾ ਪਿਓ ਵੀ ਜਿਹੜਾ ਸਾਨੂੰ ਪਤਾ ਨਹੀਂ ਲੱਗਦਾ। ਸੋ ਜਦੋਂ ਅਸੀਂ ਆਪਣੇ ਖਿਆਲ ਨੂੰ ਘੇਰ ਕੇ ਆ, ਇੱਥੇ ਥਰਡ ਆਈ ਤੇ, ਸਿੰਗਲ ਆਈ ਤੇ, ਸ਼ਿਵ ਨੇਤਰ ਤੇ, ਜਿੱਥੇ ਜਨਾਨੀਆਂ ਬਿੰਦੀ ਲਾਉਂਦੀਆਂ, ਇਹ ਸਾਰੇ ਖਿਆਲ ਨੂੰ ਇੱਥੇ ਲੈ ਆਉਣੇ ਆ ਨਾ, ਤਾਂ ਇੱਥੇ ਇੱਕ ਜੋਤ ਜਗਦੀ ਨਜ਼ਰ ਆਉਂਦੀ ਹੈ। ਉਹ ਜੋਤ ਜਿਹੜੀ ਬਾਹਰ ਦੀ ਅਸੀਂ ਜਗਾਉਂਦੇ ਹਾਂ, ਕੈਂਡਲਾਂ ਜਗਾਉਂਦੇ ਹਾਂ, ਜੋਤਾਂ ਜਗਾਉਂਦੇ ਹਾਂ, ਉਹਨੂੰ ਬੱਤੀ ਦੀ ਵੀ ਲੋੜ ਹੈ, ਉਹਨੂੰ ਦੀਵੇ ਦੀ ਵੀ ਲੋੜ, ਬੱਤੀ ਦੀ ਵੀ ਲੋੜ ਹੈ, ਘੀ ਦੀ ਵੀ ਲੋੜ ਹੈ, ਦੀਆ ਸਲਾਈ ਦੀ ਵੀ ਲੋੜ ਹੈ। ਪਰ ਜਿਹੜੀ ਜੋਤ ਸਾਡੇ ਅੰਦਰ ਜਾਗ ਰਹੀ ਹੈ ਨਾ, ਉਹਨੂੰ ਤਿੰਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ, ਬਿਨਾ ਰੋਗਣ ਬਿਨ ਬਾਤੀ, ਛੇ ਰੁੱਤ ਬਾਰਾਂ ਮਾਸ ਰਹਿਤ ਜਰਤੇ ਦਿਨ ਰਾਤੀ। ਆਹ ਉਲਟਾ ਖੂਹ ਐਸੇ ਸਾਡਾ ਆਇਆ ਨਾ, ਖੂਹ ਆਇਆ ਹੁੰਦਾ ਸਾਡਾ ਸ੍ਰੀ ਸਿਰ ਆਇਆ, ਇਹਦੇ ਵਿੱਚ ਇੱਥੇ ਇੱਕ ਜੋਤ ਜਾਗ ਰਹੀ ਹੈ ਜਿਹੜੀ ਹਮੇਸ਼ਾ ਤੋਂ ਜਲਦੀ ਰਹਿੰਦੀ ਹੈ। ਇਹ ਜੋਤ ਦੇ ਦਰਸ਼ਨ ਕਰਨੇ, ਜਿੰਨੀਆਂ ਬਾਹਰ ਦੀਆਂ ਜੋਤਾਂ ਨੇ ਉਹ ਸਾਨੂੰ ਸੰਤਾਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਸਾਨੂੰ ਸਮਝਾਇਆ। ਅਸੀਂ ਅੰਦਰਲੀ ਜੋਤ ਦੇ ਜਾਂਦੇ ਨਹੀਂ, ਬਾਹਰਲੀ ਜੋਤ ਦੇ ਹੱਥ ਕਰ ਮੱਥਾ ਟੇਕ ਲੈਂਦੇ, ਬਹੁਤ ਵਧੀਆ ਗੱਲ ਹੈ, ਮੈਂ ਨਿੰਦਿਆ ਨਹੀਂ ਕਰ ਰਿਹਾ, ਪਰ ਅਸਲੀ ਜੋਤ ਦੇ ਦਰਸ਼ਨ ਕਰੋ। ਸੋ ਇਸ ਕਰਕੇ ਕਿਸੇ ਪੂਰਨ ਸੰਤ ਨੇ ਕਿਹਾ ਸੀਗਾ ਕਿ ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ, ਦੈਟ ਇਨ ਦਾ ਇਨਵਰਟਿਡ ਬੈਲ, ਉਲਟਾ ਪੁੱਠਾ ਕੂਆਂ, ਇਹ ਲੈਂਪ ਇਜ ਸ਼ਾਈਨਿੰਗ, ਦੈਟ ਡਜ਼ਨਟ ਨੀਡ ਐਨੀ ਆਇਲ ਔਰ ਵਿਕ, ਐਂਡ ਇਟ ਆਲਵੇਸ ਕੀਪ ਬਰਨਿੰਗ, ਹਮੇਸ਼ਾ ਜਲਦਾ ਰਹਿੰਦਾ ਹੈ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਇੱਥੇ ਆਓ, ਇੱਥੇ ਆਓ, ਨੋਕ ਨੋਕ ਨੋਕ, ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਯੂ ਸ਼ੈਲ ਫਾਈਂਡ। ਵਾਰੀ ਵਾਰੀ ਭਜਨ ਸਿਮਰਨ, ਭਜਨ ਸਿਮਰਨ, ਭਜਨ ਸਿਮਰਨ ਕਰੀ ਚੱਲੋ, ਇੱਕ ਨਾ ਇੱਕ ਦਿਨ ਤੁਹਾਡਾ ਦਰਵਾਜ਼ਾ ਜ਼ਰੂਰ ਖੁੱਲ ਜਾਏਗਾ। ਕਿਉਂਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜਿਤ ਸੋ ਜਾਣੇ, ਜਿਹੜਾ ਕੁਛ ਸਾਨੂੰ ਬਾਹਰ ਪਰਮਾਤਮਾ ਕੁੱਲ ਕਾਇਨਾਤ ਦੇ ਵਿੱਚ ਹੈ, ਉਹ ਸਾਡੇ ਸਰੀਰ ਚ ਵੀ ਹੈ। ਜਦੋਂ ਅਸੀਂ ਸਰੀਰ ਚੋਂ ਖੋਜ ਲਾਂਗੇ, ਤੇ ਫੇਰ ਸਾਨੂੰ ਸਾਰੀ ਕਾਇਨਾਤ ਦੇ ਵਿੱਚ ਉਸ ਲਾਈਟ ਦੇ, ਉਸ ਸਾਊਂਡ ਦੇ, ਉਸ ਤਾਕਤ ਦੇ ਨਜ਼ਾਰੇ ਆਉਣਗੇ, ਦਿਸਣਗੇ। ਜਿਵੇਂ ਨਾਮਦੇਵ ਨੂੰ ਕੁੱਤੇ ਦੇ ਵਿੱਚੋਂ ਵੀ ਰੱਬ ਲੱਭ ਗਏ ਸਨ, ਫਿਰ ਕੁੱਲ ਚੀਜ਼ਾਂ ਦੇ ਵਿੱਚੋਂ ਫਿਰ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ, ਫਿਰ ਅਸੀਂ ਉਹਦੇ ਐਕਸ਼ਨ ਦਾ ਮਾੜੇ ਹੋ ਸਕਦੇ, ਪਰ ਬੰਦੇ ਨਾਲ ਕਿਉਂ ਨਫ਼ਰਤ ਕਰੀਏ? ਅਸੀਂ ਹੁਣ ਕਹਿੰਦੇ ਉਹ ਚੋਰ ਹੈ, ਉਹ ਡਾਕੂ ਹੈ, ਉਹ ਭਲਾ ਮਾਸਾ ਹੋਰ ਹੈ। ਭਾਈ ਸਾਹਿਬ, ਕੋਈ ਚੋਰ ਡਾਕੂ ਨਹੀਂ, ਰੱਬ ਦੇ ਬਿਨਾਂ ਨੇ ਸਾਰਿਆਂ 'ਚ ਹੀ ਰੱਬ ਹੈ। ਸਿਰਫ ਲੋੜ ਹੈ ਸਾਨੂੰ ਆਪਣੀ ਅੱਖ ਖੋਲਣ ਦੀ। ਉਹ 50-60 ਸਾਲਾਂ ਬਾਅਦ ਉਸੇ ਮਿੱਟੀ ਚ ਮਿਲ ਜਾਣਾ, ਉਹਦੇ ਅਕਸ਼ਰ ਰੱਬ ਨੇ ਬਣਾਏ ਨੇ, ਉਹਨੂੰ ਰੋਲ ਦਿੱਤਾ, ਬਸ ਆਪਾਂ ਉਹਦੇ ਰੋਲ ਦੇ ਲਈ ਉਹਨੂੰ ਨਫ਼ਰਤ ਨਾ ਕਰੀਏ, ਸਗੋਂ ਪਰਮਾਤਮਾ ਸਮਝ ਕੇ ਉਹਦੇ ਵਿੱਚ ਵੀ ਇਹਦੇ ਚ ਹੀ ਪਰਮਾਤਮਾ, ਉਹਨੂੰ ਨਫ਼ਰਤ ਨਾ ਕਰੀਏ, ਉਹਦੇ ਨਾਲ ਪਿਆਰ ਕਰੀਏ। ਹੁਣ ਚਲੋ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਪੂਜਾ ਪਾਠ ਕਰਦੇ ਨੇ, ਤੀਰਥ ਸਥਾਨਾਂ ਤੇ ਜਾਂਦੇ ਨੇ, ਜੋਤ ਬੱਤੀ ਜਗਾਉਂਦੇ ਨੇ, ਗੁਰਦੁਆਰੇ ਮੰਦਰ ਜਾਂਦੇ ਨੇ, ਬਾਬਿਆਂ ਦੇ ਡੇਰੇ ਕੱਢਦੇ, ਜੋ ਮਰਜ਼ੀ ਜਿਸ ਆਪਣੇ ਆਪਣੇ ਢੰਗ ਨਾਲ ਕਰਦੇ ਨੇ, ਜਦੋਂ ਉਹ ਕਰਦੇ ਨੇ ਉਹਨਾਂ ਵਿੱਚ ਕੀ ਚੇਂਜਿਸ ਅੱਜ ਆਪਣੇ ਅੰਦਰ ਝਾਤੀ ਮਾਰਨੀ ਹੈ। ਪਹਿਲਾਂ ਤਾਂ ਆਪਣਾ ਦੇਖਣਾ ਕਿ ਸਾਡੀ ਜਿਹੜੀ ਸੋਚ ਹੈ, ਸਾਡਾ ਜਿਹੜਾ ਸੁਭਾਅ ਹੈ, ਉਹਦੇ ਵਿੱਚ ਵੀ ਕੋਈ ਚੇਂਜ ਆਈ ਹੈ। ਆਪਣੇ ਅੰਦਰ ਝਾਤੀ ਮਾਰਨੀ ਹੈ। ਕਿਸੇ ਨੂੰ ਨਹੀਂ ਕਹਿੰਦਾ, ਜਸਕਰਨ ਧਾਮੀ ਜੀ ਮੇਰੇ ਬੜੇ ਪਿਆਰੇ ਸਰੋਤੇ ਨੇ, ਬਹੁਤ ਇੰਟਲੈਕਚੁਅਲ ਨੇ, ਮਿੱਠ ਬੋਲੜੇ ਨੇ, ਇਹ ਵੀ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ। ਜਸਕਰਨ ਜੀ ਪ੍ਰੋਗਰਾਮ ਦੇਖ ਰਹੇ ਨੇ, ਇਹ ਤਾਂ ਸੰਤ ਸੁਭਾਅ ਦੇ ਬੰਦੇ ਨੇ, ਵੈਸੇ ਫੈਕਟਰੀਆਂ ਦੇ ਮਾਲਕ ਦੇ ਪੈਸਾ ਇਹਨਾਂ ਕੋਲ ਬਹੁਤ ਹੈ, ਮੈਂ ਇਹਨਾਂ ਨੂੰ ਕਹਿੰਦਾ ਉਹਨਾਂ ਪੈਸਾ ਬਹੁਤ ਹੋ ਗਿਆ, ਹੁਣ ਤੁਸੀਂ ਪੂਜਾ ਪਾਠ ਕਰਿਆ ਕਰੋ, ਪੈਸੇ ਪੂਸੇ ਨੇ ਕਿਸੇ ਨੇ ਨਾਲ ਨਹੀਂ ਜਾਣਾ। ਸੋ ਅਸ਼ਰ ਜੀ ਵੀ ਦੇਖ ਰਹੇ ਨੇ ਪ੍ਰੋਗਰਾਮ, ਅਤਰੀ ਸਾਹਿਬ ਦੇਖ ਰਹੇ ਨੇ ਪ੍ਰੋਗਰਾਮ, ਨੀਲਮ ਸੋਹੋਤਾ ਸ਼ਾਇਦ ਉਹ ਦੇਖ ਰਹੇ, ਜਿਹੜੇ ਵੀ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ। ਸੋ ਆਪਣੇ ਸੁਭਾਅ ਚ ਕਿਵੇਂ ਚੇਂਜ ਹੋਇਆ, ਆਪਣੇ ਆਪ ਝਾਤੀ ਮਾਰਨੀ ਹੈ ਵੀ ਦੇਖੋ, ਜਦੋਂ ਪਹਿਲਾਂ ਆਪਾਂ ਪੂਜਾ ਪਾਠ ਨਹੀਂ ਕਰਦੇ ਸੀ ਜਾਂ ਥੋੜਾ ਮੋਟਾ ਸ਼ੁਰੂ ਕੀਤਾ ਸੀ, ਗੁੱਸਾ ਹੀ ਚੜਿਆ ਰਹਿੰਦਾ ਸੀ, ਜਨਾਨੀ ਨੇ ਕੋਈ ਸਬਜ਼ੀ ਨਹੀਂ ਬਣਾਈ, ਨਿਆਣੇ ਨੇ ਕੋਈ ਰੌਲਾ ਪਾਤਾ, ਕੌਲੀ ਆਈ, ਗਲਾਸ ਆਈ, ਪਟਕਦੇ ਨੇ ਮਾਰਦੇ ਜਾ ਕੇ, ਮੈਂ ਤਾਂ ਸਿੱਧੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹਾਂ, ਗਲਾਸ ਦਾ ਵੀ ਤੋੜ ਦਿੰਦੇ ਹੋ, ਸ਼ੀਸ਼ਾ ਵੀ ਤੋੜ ਦਿੰਦੇ ਹੋ, ਕੋਈ ਜਨਾਨੀ ਨੇ ਬੱਚੇ ਨੇ ਮਾੜੀ ਸ਼ਰਾਰਤ ਕੀਤੀ, ਪਟਕਦੇ ਨੇ ਵੱਟ ਕੇ ਥੱਪੜ ਮਾਰਿਆ, ਉਹ ਬੱਚੇ ਦਾ ਕੀ ਕਸੂਰ ਹੈ ਜੀ, ਦੱਸੋ, ਬੱਚਾ ਤਾਂ ਬੱਚਾ ਹੀ ਹੈ, ਉਹ ਤਾਂ ਜਿੱਦ ਕਰੂਗਾ ਹੀ। ਸੋ ਹੌਲੀ ਹੌਲੀ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਵੀ ਹੁਣ ਸਾਡੇ ਵਿੱਚ ਕੋਈ ਚੇਂਜ ਆਈ ਹੈ। ਹੁਣ ਜਦੋਂ ਅਸੀਂ ਆਪਣੇ ਮਾਂ ਪਿਓ ਦੀ ਬੇਇੱਜ਼ਤੀ ਕਰ ਦਿੰਦੇ ਹਾਂ, ਕੀ ਅਸੀਂ ਘਟਾਉਂਦੇ ਹਾਂ, ਹੁਣ ਅਸੀਂ ਕਹਿੰਦੇ ਹਾਂ ਵੀ ਇਹਨੇ ਤਾਂ ਸਾਨੂੰ ਜਨਮ ਦਿੱਤਾ ਜੀ, ਕਿਉਂ ਕੱਲ ਨੂੰ ਅਸੀਂ ਵੀ ਬੁੜੇ ਹੋਣਾ। ਸੋ ਜਦੋਂ ਸਾਡੇ ਵਿੱਚ ਹੌਲੀ ਹੌਲੀ ਚੇਂਜਿਸ ਆਏ ਨੇ, ਧੱਕੇ ਮੁੱਕੀ ਬੰਦ ਕਰਦੇ ਨੇ, ਜੇ ਬਾਹਲੀ ਗੱਲ ਹੋ ਗਈ ਕਦੋਂ ਮੈਂ ਨਹੀਂ ਰੋਟੀ ਖਾਣੀ, ਚਲੋ ਅੱਗੇ ਤਾਂ ਭਾਂਡੇ ਤੋੜਦੇ, ਹੁਣ ਮੈਂ ਨਹੀਂ ਰੋਟੀ ਖਾਣੀ, ਘੰਟੇ ਦੋ ਘੰਟੇ ਜਾਣ ਨਹੀਂ, ਕਹਿੰਦੀ ਖਾ ਲਾ, ਚਲੋ ਖਾ ਲੈਂਦੇ, ਆਹ ਚੇਂਜਿਸ ਆਈਆਂ, ਹੋਰ ਕੀ ਆਈਆਂ। ਹੋਰ ਹੁਣ ਕੀ ਹੈ, ਬਾਹਲੀਆਂ ਚਲਾਕੀਆਂ ਛੱਡ ਦਿੰਦੇ ਹਾਂ, ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲਾ ਭਾਵੇਂ ਦੌਲਤ ਅਰਬਾਂ ਦੀ, ਜਿਹੜੀਆਂ ਚਲਾਕੀਆਂ ਕਰਕੇ, ਠੱਗੀਆਂ ਕਰਕੇ, ਚਾਹੇ ਕੋਈ ਰੀਅਲ ਸਟੇਟ ਦਾ ਬੰਦਾ, ਚਾਹੇ ਕੋਈ ਮੋਰਟਗੇਜ ਦਾ ਬੰਦਾ, ਚਾਹੇ ਕੋਈ ਪ੍ਰੋਫੈਸਰ ਹੈ, ਚਾਹੇ ਇਨਕਮ ਵੇਚਣ ਵਾਲਾ, ਚਾਹੇ ਕੋਈ ਡਾਕਟਰ ਹੈ, ਕਿਸੇ ਵੀ ਫੀਲਡ ਚ, ਅੰਦਰ ਆਪਣੇ ਝਾਤੀ ਮਾਰੋ ਕਿ ਮੈਂ ਕੁਛ ਆਪਣੇ ਆਪ ਨੂੰ ਚੇਂਜ ਕੀਤਾ, ਕਿ ਝੂਠ ਫਰੇਬ ਕਰਕੇ ਪੈਸੇ ਦੇ ਮਗਰੀ ਭੱਜਿਆ ਫਿਰਦਾ, ਜਾਂ ਆਪਣੀ ਪਾਵਰ ਨੂੰ ਮਿਸਯੂਜ਼ ਕਰਦਾ, ਤੇ ਜੇ ਮਿਸਯੂਜ਼ ਕਰਦਾ ਫਿਰ ਤਾਂ ਛੇਤਰ ਪੈਣਗੇ ਹੀ ਪੈਣਗੇ, ਜੋ ਜਿਹੋ ਜਿਹਾ ਆਏ ਉਸ ਤਰ੍ਹਾਂ ਚਲੇ ਜਾਓਗੇ, ਤੇ ਜੇ ਕੋਈ ਚੇਂਜਿਸ ਹੋ ਗਈ ਇਹਦਾ ਮਤਲਬ ਬੰਦਗੀ ਦਾ ਸਾਨੂੰ ਫਾਇਦਾ ਹੋਇਆ। ਫਿਰ ਸਬਰ ਸੰਤੋਖ, ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰਦਾ ਨਾ, ਉਹ ਚ ਕੰਟੈਂਟਮੈਂਟ ਹੁੰਦੀ ਹੈ, ਉਹ ਚ ਹੀ ਇਜ਼ ਕੰਟੈਂਟਡ। ਕਿਵੇਂ, ਕਿ ਜਦੋਂ ਅਸੀਂ ਜੇ ਸੋਚੀ ਚੱਲੀਏ, ਇੱਕ ਪਾਸੇ ਪੂਜਾ ਪਾਠ ਵੀ ਕਰੀ ਜਾਂਦੇ, ਇੱਕ ਪਾਸੇ ਦੁਕਾਨਾਂ ਵਧਾਈ ਜਾਂਦੇ ਆ, ਮਕਾਨ ਵਧਾਈ ਜਾਂਦੇ ਆ, ਪਾਵਰ ਵਧਾਈ ਜਾਂਦੇ ਹੋ ਆਪਣੀਆਂ, ਹਾਂਜੀ ਕੋਈ ਹਟਦੇ ਹੀ ਨਹੀਂ ਹੋ, ਦਿੱਲੀ ਲੈ ਲਿਆ, ਗੜਗਾਓਂ ਲੈ ਲਿਆ, ਬਰਨਾਲੇ ਲੈ ਲਿਆ, ਚੰਡੀਗੜ੍ਹ ਲੈ ਲਿਆ, ਦੁਬਈ ਲੈ ਲਿਆ ਮਕਾਨ, ਇੱਕ ਇੱਧਰ ਫਾਰਮ ਹਾਊਸ, ਇੱਕ ਉੱਧਰ ਫਾਰਮ ਹਾਊਸ, ਕਿਤੇ ਇੱਧਰ ਫਾਰਮ ਹਾਊਸ, ਲੱਤਾਂ ਦੋ ਨੇ, ਖਾਣੀਆਂ ਦੋ, ਰੋਟੀਆਂ ਕਹੀ ਜਾਂਦੇ ਨੇ, ਪਰ ਫਿਰ ਵੀ ਲਾਲਚ ਵਧੀ ਜਾਂਦਾ। ਸਮਝ ਲਓ ਰੱਬ ਦੀ ਸਾਨੂੰ ਬੰਦਗੀ ਦਾ ਕੋਈ ਫਾਇਦਾ ਨਹੀਂ ਮਿਲਿਆ। ਤੇ ਜਦੋਂ ਬੰਦਗੀ ਕਰਦੇ ਹਾਂ, ਫੇਰ ਉਹ ਕਹਿੰਦਾ ਮੇਰੇ ਕੋਲ ਬਹੁਤ ਕੁਛ ਹੈ ਜਿੰਨਾ ਦਿੱਤਾ। ਆਪਣੇ ਤੋਂ ਨੀਵੇਂ ਨੂੰ ਦੇਖਦਾ ਵੀ ਉਹ ਭਾਈ ਸਾਹਿਬ ਕੋਲ ਤਾਂ ਕਿੰਨੇ ਸਾਲ ਹੋ ਗਏ, ਕੈਨੇਡਾ ਆਏ ਨੂੰ 40 ਸਾਲ ਹੋ ਗਏ, ਹਾਲੇ ਤਾਂ ਟਾਊਨ ਹਾਊਸ ਹੀ ਰਹਿੰਦਾ, ਹਾਲੇ ਤਾਂ ਬੇਸਮੈਂਟ ਜੀ ਰਹਿੰਦਾ, ਮੇਰੇ ਕੋਲ ਤਾਂ ਡਿਟੈਚ ਘਰ ਵੀ ਹੋ ਗਿਆ, ਉਹ ਤਾਂ ਵਿਚਾਰਾ ਪੁਰਾਣੀ ਕਾਰ ਚ ਹੀ ਹਾਲੇ ਫੈਕਟਰੀ ਜੋਬ ਵੀ ਕਰਦਾ, ਮੇਰੇ ਕੋਲ ਤਾਂ ਨਵੀਂ ਕਾਰ ਵੀ ਹੈ। ਜਦੋਂ ਅਸੀਂ ਨੀਵੇਂ ਹੋ ਕੇ ਦੇਖਦੇ ਹਾਂ ਨਾ, ਤੇ ਨੀਵੇਂ ਦੇਖਣ ਦੀ ਆਦਤ ਪੈ ਜੇ, ਤੇ ਫੇਰ ਸਾਨੂੰ ਇਹ ਯਕੀਨ ਹੋ ਜਾਂਦਾ ਕਿ ਬਹੁਤ ਹੀ ਜੁੜੇ ਨਾ, ਗਰਜ ਥੋੜੇ ਨਾ, ਤੇ ਭੁੱਖਾ ਮੁੜੇ ਨਾ, ਇੰਨਾ ਕੁ ਤਾਂ ਪੈਸੇ ਚੀਂਦੇ ਨੇ, ਜ਼ਿਆਦੇ ਪੈਸੇ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ। ਮੇਰੀ ਗੱਲ ਦਾ ਯਕੀਨ ਕਰੋ, ਮੇਰੇ ਕੋਲ ਵੀ ਪੈਸੇ ਘੱਟ ਨਹੀਂ ਹੈ, ਬਾਹਲੇ ਬੰਦਿਆਂ ਨੂੰ ਪੈਸੇ ਨਾਲ ਨੀਂਦ ਨਹੀਂ ਆਉਂਦੀ, ਪਰ ਜਿੰਨੇ ਕਹਿ ਨੀਂਦ ਤਾਂ ਹੀ ਆਊਗੀ ਜੇ ਹੱਕ ਹਲਾਲ ਦੀ ਕਮਾਈ ਖਾਓਗੇ, ਜਿੰਨੇ ਮਰਜ਼ੀ ਰੈਵਨਿਊ ਦਾ ਪਿਓ ਆ ਜੇ, ਪੁਲਿਸ ਵਾਲਿਆਂ ਜੋ ਤੁਹਾਡਾ ਕੱਲਾ ਕੱਲਾ ਚੀਜ਼ ਟੈਕਸ ਦਿੱਤੀ ਵੀ ਹੈ, ਹੱਕ ਦੀ ਕਮਾਈ ਤੁਹਾਨੂੰ ਕਾਹਦੇ ਲਈ ਵਾਰੀ ਹੈ, ਬੇਫਿਕਰ ਹੋ ਕੇ ਸੁਣਨੇ ਹੋ। ਹਾਂ ਥੋੜਾ ਮੋਟਾ ਕਸਟ ਆਉਂਦਾ, ਇਨਕੁਆਰੀ ਆ ਜੇ, 10 ਵਾਰੀ ਆ ਜੇ, ਤੁਸੀਂ ਫੇਰ ਸੁਰਖਰੂ ਹੋ ਕੇ ਨਿਕਲ ਜਾਂਦੇ ਹੋ। ਬਹੁਤ ਹੀ ਜੁੜੇ ਨਾ, ਗਰਜ ਥੋੜੇ ਨਾ, ਤੇ ਭੁੱਖਾ ਮੁੜੇ ਨਾ। ਹੁਣ ਜੇ ਗਰਜ ਹੀ ਕਹਿੰਦਾ ਹੈਲੀਕਾਪਟਰ ਲੈਣਾ, 10 ਮਕਾਨ ਨੇ, ਕਿਤੇ ਗਰਜ ਥੋੜੀ ਹੈ, 10 ਲੈ ਲਓਗੇ, ਫਿਰ ਕਹਿੰਦੇ 20 ਕਹਿੰਦੇ 30, ਇੱਕ ਬੰਦਾ ਕਹਿੰਦਾ ਲੱਖ ਹੋ ਜੇ ਬਹੁਤ ਹੈ, ਫਿਰ ਕਰੋੜ ਹੋ ਜੇ, ਫਿਰ ਅਰਬਾਂ ਹੋ ਜਾਣ, ਕਿਤੇ ਗਰਜ ਥੋੜੀ ਹੈ, ਤੇ ਭੁੱਖਾ ਮੁੜੇ ਨਾ, ਤੇ ਆਪਣਾ ਵੀ ਪਾਲਣ ਪੋਸ਼ਣ ਹੋ ਜਾਵੇ, ਤੇ ਜੇ ਥੋੜੇ ਮੋਟੇ ਗਰੀਬ ਗਰੂਬਿਆਂ ਦੀ ਹੈਲਪ ਵੀ ਕੀਤੀ ਜਾਵੇ, ਇੰਨੀ ਸਾਨੂੰ ਜ਼ਰੂਰਤ ਹੈ। ਸੋ ਇਸ ਕਰਕੇ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰਦਾ, ਉਹ ਰੱਬ ਦਾ ਹਰ ਵਕਤ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ। ਜਦੋਂ ਖਾਂਦੇ ਹੋ, ਜਦੋਂ ਉੱਠਦੇ ਹੋ, ਜਦੋਂ ਪੀਂਦੇ ਹੋ, ਜਦੋਂ ਬੈਠਦੇ ਹੋ, ਰੱਬ ਦਾ ਜਿਹੜਾ ਬੰਦਾ ਹਰ ਵਕਤ ਸ਼ੁਕਰ ਕਰੇ ਸ਼ੁਕਰ ਕਰੇ ਸ਼ੁਕਰ ਕਰੇ, ਇਹਦਾ ਮਤਲਬ ਸਾਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਫਾਇਦਾ ਹੋ ਰਿਹਾ। ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਯੇ ਤੋ ਰਹਿਮਤ ਹੈ ਰੱਬ ਦੀ ਵਰਨਾ ਮੁਝਮੇ ਕੁਛ ਬਾਤ ਨਹੀਂ। ਅਸੀਂ ਉੱਥੇ ਇੰਡੀਆ ਦੇ ਵਿੱਚ ਲੱਗੇ ਹੁੰਦੇ, ਮੈਂ ਪ੍ਰੋਫੈਸਰ ਸੀਗਾ, ਵੱਧ ਤੋਂ ਵੱਧ ਹੁਣ ਤੱਕ ਇੱਕ ਕਾਰ ਲੈ ਲੈਣੀ ਸੀ, ਉਹ ਵੀ ਅੰਦਰ ਬੰਦ ਰੱਖਣੀ ਸੀ ਕਿਉਂਕਿ ਪੈਟਰੋਲ ਦੇ ਪੈਸੇ ਨਹੀਂ ਖਾਣੇ ਹੁੰਦੇ ਸੀ। ਜੇ ਅੱਜ ਇੱਥੇ ਕੁਝ ਦਿੱਤਾ ਵਧੀਆ ਵਧੀਆ ਚਾਰ ਚਾਰ ਪੰਜ ਪੰਜ ਛੇ ਛੇ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ, ਵੱਡੇ ਵੱਡੇ ਮਕਾਨ ਨੇ, ਬੱਚੇ ਵੱਡੇ ਪੜ ਗਏ, ਇਹ ਉਹਦੀ ਕਿਰਪਾ ਹੈ, ਉਹਦੀ ਰਹਿਮਤ ਹੈ ਕਿ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਮੈਂ ਆਪਣੀ ਅਕਲ ਨਾਲ ਨਹੀਂ ਦਿਆ। ਜੇ ਤੋ ਰਹਿਮਤ ਹੈ ਰੱਬ ਕੀ ਵਰਨਾ ਮੁਝਮੇ ਕੋਈ ਬਾਤ ਨਹੀਂ, ਜਿੰਨਾ ਦਿੱਤਾ ਪਰਮਾਤਮਾ ਦਾ ਹਰ ਵਕਤ ਸ਼ੁਕਰ ਕਰੋ ਸ਼ੁਕਰ ਕਰੋ ਸ਼ੁਕਰ ਕਰੋ। ਸ਼ੋ ਆਫ ਨਾ ਕਰੋ ਕਿ ਮੈਂ ਜਿਹੜੀ ਬੈਲਟ ਲਾਈ ਹੈ ਇਹ ਗੁੱਚੀ ਦੀ ਲਾਈ ਹੈ, ਕਮੀਜ਼ ਮੇਰਾ ਪੌਮਾ ਦਾ ਤੇ ਆਹ ਮੇਰੀ ਫਲਾਨੀ ਦੀ ਆ ਰੋਲੈਕਸ ਦੀ ਮੈਂ ਘੜੀ ਲਾਈ ਵੀ ਹੈ। ਇਹ ਘੜੀਆਂ ਜਿਹੜੀ ਸ਼ੋ ਆਫ ਕਰਦੇ ਹੋ, ਸ਼ੋ ਆਫ ਨਾ ਲਓ, ਬ੍ਰਾਂਡਡ ਚੀਜ਼ਾਂ ਨਾਲੋਂ ਆਪਣੀ ਸੋਚ ਬ੍ਰਾਂਡਡ ਕਰੋ। ਜਿਹੜਾ ਬੰਦਾ ਗੁਰੂ ਨਾਨਕ ਸਾਹਿਬ ਦੇ ਘੜੀਆਂ ਲੱਗੀਆਂ ਸੀ, ਮੁਹੰਮਦ ਸਾਹਿਬ ਨੇ ਕੋਈ ਜੁੱਤੀਆਂ ਪਾਈਆਂ ਸੀ ਪੌਮਾ ਦੀਆਂ, ਉਹ ਸਿੰਪਲ ਤਰੀਕੇ ਸੀਗੇ, ਉਹਨਾਂ ਨੂੰ ਲੋਕ ਅੱਜ ਵੀ ਸਿਜਦਾ ਕਰਦੇ ਨੇ ਕਿਉਂਕਿ ਉਹ ਦੇ ਆਰ ਆਲ ਕੰਟੈਂਟਡ ਪਰਮਾਤਮਾ ਨਾਲ ਲਿਵ ਲਾ ਕੇ ਪਰਮਾਤਮਾ ਦਾ ਹੀ ਰੂਪ ਹੋ ਚੁੱਕੇ ਸੀ। ਸਤਵੀਰ ਸਿੰਘ ਜੀ ਢਿੱਲੋਂ ਇਹ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ। ਹੁਣ ਗੱਲ ਆ ਗਈ ਆਪਣੀ ਸੋਚ ਦੀ ਕਿ ਜਿਹੜੀ ਸਾਡੀ ਸੋਚ ਹੈ ਨਾ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ। ਘਟੀਆ ਸੋਚ ਤੇ ਪੈਰ ਦੀ ਮੋਚ ਕਦੇ ਵੀ ਅੱਗੇ ਨਹੀਂ ਵਧਣ ਦਿੰਦੀ। ਜੇ ਪੈਰ ਚ ਮੋਚ ਆ ਜਾਏ ਉੱਥੇ ਹੀ ਬਹਿ ਜਾਂਦੇ ਆ, ਤੇ ਜਿਹੜੀ ਘਟੀਆ ਸੋਚ ਹੈ ਹਰ ਵਕਤ ਜੈਲਸੀ ਕਰਦੇ ਰਹਿਣਾ, ਜੈਲਸੀ ਕਰ ਦੇਣਾ ਵੀ ਉਹ ਐਂ ਹੋ ਗਿਆ ਐਂ ਹੋ ਗਿਆ, ਅੰਦਰੋਂ ਸੜੀ ਜਾਣਾ ਤੇ ਦੂਜਿਆਂ ਦੀ ਨਿੰਦਿਆ ਚੁਗਲੀ ਕਰੀ ਜਾਣਾ, ਉਹ ਬੰਦਾ ਜ਼ਿੰਦਗੀ ਤਰੱਕੀ ਨਹੀਂ ਕਰਦਾ। ਚੁਗਲੀ ਕਰਨੀ ਹੈ, ਬੁਰਾ ਜੋ ਦੇਖਣ ਮੈਂ ਚਲਾ, ਮੁਝਸੇ ਬੁਰਾ ਨਾ ਕੋਈ, ਜਬ ਤਨ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਈ। ਆਪਣੇ ਅੰਦਰ ਝਾਤੀ ਮਾਰੋ, ਦੂਜਿਆਂ ਦੇ ਨੁਕਸ ਨਾ ਕੱਢੋ। ਲਾਈਟ ਨੋਟ ਚ ਦੱਸ ਦੇਣਾ, ਕੁਝ ਮੈਸਾਂ ਟੋਬੇ ਤੇ ਪਾਣੀ ਚ ਨਹਾ ਰਹੀਆਂ ਸੀ, ਮੈਸਾਂ ਬਫਲੋਸ, ਉਹਨਾਂ ਦੇ ਕੋਲੋਂ ਦੀ ਇੱਕ ਗਊ ਨਿਕਲੀ ਕਾਓ। ਇੱਕ ਮੈਸ ਨੇ ਦੇਖਿਆ ਗਊ ਨੂੰ ਜਾਂਦੀ ਨੂੰ, ਜ਼ੋਰ ਦੀ ਹੱਸ ਪਈ। ਸਮਝਾਉਣ ਦੀ ਗੱਲ ਕਰਦੇ ਆ, ਇਹ ਹੋਰ ਕੋਈ ਸੱਚੀ ਗੱਲ ਤੇ ਨਹੀਂ ਹੈਗੀ ਸਮਝਾਉਣ ਲਈ ਸਾਨੂੰ, ਕਿ ਉਹ ਜ਼ੋਰ ਦੀ ਜਦੋਂ ਮੈਸ ਸੀ ਤੇ ਦੂਜਿਆਂ ਨੇ ਪੁੱਛਿਆ ਵੀ ਮੈਸੋ ਮੈਸੇ ਤੂੰ ਹੱਸਦੀ ਕਿਉਂ ਆ, ਕਹਿੰਦੀ ਉਹ ਦੇਖੋ ਜਿਹੜੀ ਗਊ ਜਾਂਦੀ ਆ, ਕਹਿੰਦੀ ਹਾਂ 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 ਉਹ ਜਾ ਰਹੀ ਹੈ, ਕਹਿੰਦੀ ਉਹਦੀ ਪੂੰਛ ਦੇਖੋ ਟੇਲ ਉਹਦੀ ਪੂੰਛ ਕਾਲੀ ਹੈ, ਸਾਰੀਆਂ ਹੱਸ ਪਈਆਂ। ਉਹਨਾਂ ਨੂੰ ਪੁੱਛੋ ਵੀ ਭੈਣੋ ਉਹਦੀ ਤਾਂ ਕੱਲੀ ਪੂੰਛ ਹੀ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ। ਸੋ ਇਹੀ ਸਾਡੀ ਸੋਚ ਆ, ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਦੂਜਿਆਂ ਦੇ ਨੁਕਸ ਕੱਢੀ ਜਾਂਦੇ ਆ ਵੀ ਦੇਖੋ ਜੀ ਮੋਦੀ ਤਾਂ ਚੋਰੀ ਕਰਦਾ, ਅਮਰਿੰਦਰ ਸਿੰਘ ਚੋਰੀ ਕਰ ਗਿਆ, ਭਗਵੰਤ ਸਿੰਘ ਆਹ ਕਰ ਗਿਆ, ਫਲਾਣਾ ਡਰੱਗ ਵੇਚੀ ਜਾਂਦਾ। ਤੁਸੀਂ ਨਹੀਂ ਵੇਚਦੇ, ਜਿੱਥੇ ਵੀ ਤੁਸੀਂ ਬਿਠਾਏ ਹੋ ਤੁਸੀਂ ਕਿੰਨੀ ਕੁ ਇਮਾਨਦਾਰੀ ਕਰਦੇ ਹੋ, ਉਹਦੇ ਬਾਰੇ ਦਿਓ ਹਿਸਾਬ ਦਾ। ਜਦੋਂ ਤੁਸੀਂ ਇਮਾਨਦਾਰੀ ਕਰੋਗੇ ਫਿਰ ਤੁਹਾਨੂੰ ਇਹ ਯਕੀਨ ਹੋ ਜਾਊਗਾ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਜਿਹੜਾ ਪਰਮਾਤਮਾ ਸਾਡੇ ਅੰਦਰ ਬੈਠਾ ਉਹਦਾ ਕੁਛ ਖੜਾਉਣਾ ਸਮਝਿਆ, ਮੱਥੇ ਤਿਲਕ ਹੱਥ ਮਾਲਾ ਬਾਣਾ, ਲੋਕਨ ਰਾਮ ਖਿਲੋਣਾ ਜਾਣਾ। ਗੁਰਦੁਆਰੇ ਚ ਜਾਂਦੇ ਹਾਂ, ਮੰਦਰ ਚ ਜਾਂਦੇ ਹਾਂ, ਪੂਜਾ ਪਾਠ ਕਰਦੇ ਹਾਂ, ਐਵੇਂ ਫਾਰਮੈਲਿਟੀਆਂ ਹੀ ਪੂਰੀਆਂ ਕਰਦੇ ਹਾਂ, ਕਹਿੰਦੇ ਹਾਂ ਰੱਬ ਸਾਡੇ ਅੰਦਰ ਹੈ, ਫਿਰ ਵੀ ਅਸੀਂ ਹੇਰਾ ਫੇਰੀਆਂ ਕਰੀ ਜਾਂਦੇ, ਫਿਰ ਵੀ ਚੁਗਲੀ ਕਰੀ ਜਾਂਦੇ, ਫਿਰ ਵੀ ਬਦਕਾਰੀ ਕਰੀ ਜਾਂਦੇ, ਫਿਰ ਵੀ ਗੰਦ ਮਨ ਸਿੱਟੀ ਜਾਂਦੇ ਸਰੀਰ ਦੇ ਅੰਦਰ। ਜੇ ਸਾਨੂੰ ਇਹ ਯਕੀਨ ਹੋ ਜੇ ਕਿ ਜੀਆ ਜੰਤ ਸਭ ਉਸਦੇ ਸਭ ਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਜੇ ਪਰਮਾਤਮਾ ਨੇ ਕੁੱਲ ਕਾਇਨਾਤ ਪੈਦਾ ਕੀਤੀ ਹੈ ਫਿਰ ਅਸੀਂ ਨਫ਼ਰਤ ਕਿਉਂ ਕਰਦੇ ਹਾਂ? ਫਿਰ ਅਸੀਂ ਜਦੋਂ ਕਿਸੇ ਨੂੰ ਨਫ਼ਰਤ ਨਹੀਂ ਕਰਾਂਗੇ ਫਿਰ ਅਸੀਂ ਨਿੰਦਿਆ ਚੁਗਲੀ ਵੀ ਨਹੀਂ ਕਰਾਂਗੇ। ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ ਕਿਸੇ ਤਰ੍ਹਾਂ ਦੀ ਵੀ, ਤਾਂ ਸਾਨੂੰ ਯਕੀਨ ਕਰੋ ਕਿ ਸਾਨੂੰ ਸਵੇਰੇ ਅੰਮ੍ਰਿਤ ਵੇਲੇ ਜਾਗਣ ਦੀ ਆਦਤ ਪੈ ਜੂਗੀ। ਉਹ ਪਰਮਾਤਮਾ ਇੱਕ ਇਹੋ ਜਿਹੀ ਪਾਵਰ ਹੈ, ਠੀਕ 3 ਵਜੇ 4 ਵਜੇ ਤੁਹਾਨੂੰ ਆਟੋਮੈਟਿਕਲੀ ਜਗਾ ਦਿੰਦਾ। ਜ਼ਿਆਦਾ ਤੁਸੀਂ ਠੰਡੀ ਠੰਡੀ ਹਵਾ ਚ ਕਹਿੰਦੇ ਚੱਲ ਫੇਰ ਕਰ ਲਾਂਗੇ, ਠੰਡੀ ਹਵਾ ਚ ਫੇਰ ਕਰਾੜੇ, ਤੇ ਜਾਂ ਉੱਠ ਕੇ ਬੈਠਦੇ ਹੋ, ਮੂੰਹ ਸਿਰ ਧੋਣੇ ਹੋ, ਬਰੱਸ਼ ਕਰਦੇ ਹੋ, ਨਹੀਂ ਵੀ ਕਰਦੇ ਚੌਂਕੜੀ ਤੇ ਮਾਰਦੇ ਹੋ, ਮੰਜੇ ਤੇ ਪੈਂਦੇ ਹੋ, ਉਸ ਪਰਮਾਤਮਾ ਦੀ ਜੋ ਵੀ ਕੋਈ ਗੁਰਮੰਤਰ ਦਿੱਤਾ, ਕੋਈ ਪੂਜਾ ਪਾਠ ਕਰਿਆ, ਕੋਈ ਟੀਪ ਰਿਕਾਰਡ ਲਗਾਉਣੀ ਹੈ, ਜੋ ਮਰਜ਼ੀ ਕਰੋ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦੇ ਆ ਤੂੰ ਬੰਦਗੀ ਨਾ ਕੀਤੀ ਨਾ ਤੇਥੋਂ ਚੰਗੇ ਕੁੱਤੇ। ਜਿਹੜਾ ਬੰਦਾ ਸਵੇਰੇ ਉੱਠ ਕੇ ਭਜਨ ਸਿਮਰਨ ਨਹੀਂ ਕਰਦਾ, ਉਹਦਾ ਫਾਇਦਾ ਕੀ ਹੈ? ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਤੇ ਰੱਬ ਦੇ ਘਰ ਉਹਦਾ ਮੁੱਲ ਜਾਂਦਾ, ਜੋ ਸੋਭਤ ਕਰਦਾ ਗੁਰੂਆਂ ਦੀ ਬੂਹਾ ਰਹਿਮਤਾਂ ਵਾਲਾ ਉਹਦਾ ਖੁੱਲ ਜਾਂਦਾ। ਸੋ ਇਹ ਤੁਸੀਂ ਦੇਖੋ, ਇਹ ਭਜਨ ਸਿਮਰ ਦੀਆਂ ਨਿਸ਼ਾਨੀਆਂ ਨੇ, ਕਿਉਂਕਿ ਸਵੇਰੇ ਸਵੇਰੇ ਉਹੀ ਉੱਠਦਾ ਜਿਹਨੂੰ ਪਰਮਾਤਮਾ ਦੀ ਰਹਿਮਤ ਹੋਵੇ, ਬਖਸ਼ਿਸ਼ ਹੋਵੇ। ਜਿਸ ਤਰ੍ਹਾਂ ਕਈ ਇਹੋ ਜਿਹੇ ਕੀ ਕਹਿੰਦੇ ਨੇ ਆਪਣੇ ਇੰਸਟਰੂਮੈਂਟ ਹੁੰਦੇ ਨੇ ਜਿਹੜੇ ਕਿ ਕੋਈ ਉਂਗਲਾਂ ਨਾਲ ਚੱਲਦਾ, ਕੋਈ ਕੋਈ ਪੈਰਾਂ ਨਾਲ ਚੱਲਦਾ, ਕੋਈ ਕੁਛ ਨਾਲ ਚੱਲਦਾ, ਕੋਈ ਇਹੋ ਜਿਹਾ ਜਿਹੜਾ ਗੁਣਗੁਣਾ ਕੇ ਚੱਲਦਾ। ਕੁਛ ਨਗਮੇ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਜਿਨ ਪਰ ਹੋ ਕਰਮ ਕਰਨਾ ਉਸ ਰੱਬੇ ਕਰੀਮ ਨੇ, ਉੱਠਤੇ ਹੈ ਵੋ ਸਵੇਰੇ ਸਵੇਰੇ, ਉੱਠਤੇ ਹੈ ਵੋ ਸਵੇਰੇ, ਬਾਕੀ ਉਠਾਏ ਨਹੀਂ ਜਾਤੇ। ਬਾਕੀ ਘਰਾੜੇ ਮਾਰਦੇ ਨੇ ਉੱਠਣ ਸਾਰੀ, ਸੈੱਲ ਫੋਨ ਤੇ ਦੇਖਦੇ ਨੇ ਵੀ ਕਿਹਦਾ ਮੈਸੇਜ ਆਇਆ, ਕੀ ਵਟਸਐਪ ਤੇ ਆ ਗਿਆ, ਕੀ ਫੇਸਬੁੱਕ ਤੇ ਆ ਗਿਆ, ਜਾਂ ਚਿੱਟਾ ਲਾ ਲਿਆ, ਜਾਂ ਦਾਰੂ ਪੀ ਲਈ, ਜਾਂ ਸਿਗਰਟ ਪੀ ਲਈ, ਅਖਬਾਰ ਪੜ੍ਹ ਲਿਆ, ਉਹਨਾਂ ਦਾ ਹੀ ਹੈ ਸਵੇਰੇ ਉੱਠ ਕੇ। ਪਰ ਜਿਨ੍ਹਾਂ ਨੂੰ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਨਾ, ਉਹ ਸਵੇਰੇ ਉੱਠ ਕੇ ਪਰਮਾਤਮਾ ਦੀ ਬੰਦਗੀ ਜ਼ਰੂਰ ਕਰਦੇ ਨੇ। ਪਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਸੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਕਲਯੁਗ ਦੇ ਵਿੱਚ ਸਿਰਫ ਨਾਮ ਦੀ ਮਹਿਮਾ ਕੀਤੀ ਹੈ, ਪਰਮਾਤਮਾ ਦਾ ਨਾਮ ਲਾਉਂਗੇ। ਫੇਰ ਜਿਹੜੇ ਬੰਦੇ ਰੱਬ ਦੀ ਬੰਦਗੀ ਕਰਦੇ ਨੇ, ਉਹਨਾਂ ਚ ਕੀ ਚੇਂਜ ਆਉਂਦੀ ਹੈ? ਲਾਈਕ ਟੂ ਲਿਵ ਅਲੋਨ, ਉਹ ਚਾਹੁੰਦੇ ਨੇ ਮੈਂ ਗਰੁੱਪ ਚ ਨਾ ਬੈਠਾ, ਕੱਲਾ ਹੀ ਬੈਠਾ। ਗਰੁੱਪ ਚ ਬੈਠ ਕੇ ਤਾਂ ਟੰਗਾਂ ਹੀ ਫਸਾਉਣ ਵਾਲੀਆਂ ਗੱਲਾਂ। ਮੈਂ ਤਾਂ ਬਥੇਰੇ ਵਾਰੀ ਦੇਖਿਆ ਜ਼ਿੰਦਗੀ ਚ, ਦੋ ਘੰਟਿਆਂ ਲਈ ਜਾਂਦੇ ਹਾਂ, ਤਿੰਨ ਕੁ ਬੰਦੇ ਇਕੱਠੇ ਹੋ ਜਾਂਦੇ, ਐਵੇਂ ਬਿਨਾਂ ਮਤਲਬ ਕਿਸੇ ਗੱਲ ਚ ਫਸ ਜਾਂਦੇ ਆ। ਇੱਕ ਬੰਦਾ ਕੁਛ ਕਹਿੰਦਾ, ਦੂਜਾ ਕਹਿੰਦਾ ਐਵੇਂ ਆਰਗੂ, ਨਹੀਂ ਮੈਂ ਠੀਕ ਹਾਂ, ਤੂੰ ਠੀਕ ਹੈ, ਮੈਂ ਠੀਕ ਹਾਂ, ਦੋ ਮਿੰਟ ਮਿਲੇ ਆ, ਤੁਸੀਂ ਪਿਆਰ ਨਾਲ ਰਹੋ। ਜਿਹੜਾ ਬੰਦਾ ਰੱਬ ਦੀ ਬੰਦਗੀ ਕਰਦਾ ਚੁੱਪ ਵੀ ਰਹਿੰਦਾ। ਰੱਬ ਨੇ ਸਾਡੇ ਦੋ ਕੰਨ ਲਾਏ ਨੇ, ਇੱਕ ਮੂੰਹ ਲਾਇਆ, ਕਿਉਂ? ਕਦੇ ਸੋਚਿਆ ਵੀ ਸੁਣੋ ਜ਼ਿਆਦਾ ਬੋਲੋ ਘੱਟ। ਅਸੀਂ ਬੋਲਣ ਲੱਗੇ ਬੜਕ ਬੜਕ ਬੜਕ, ਭੁੱਲੀ ਜਾਂਦੇ, ਸੁਣਦੇ ਹੀ ਨਹੀਂ। ਹੁਣ ਤੁਸੀਂ ਕਹੋਗੇ ਤੂੰ ਵੀ ਤਾਂ 40 ਮਿੰਟ ਹੋ ਗਿਆ ਭੌਂਕਦੇ ਨੂੰ, ਇਹ ਕੋਈ ਗੱਲ ਕਰ ਰਹੇ ਹਾਂ। ਪਰ ਜਦੋਂ ਅਸੀਂ ਕਿਸੇ ਨੂੰ ਨੁਕਸਾਨ ਤਾਂ ਨਹੀਂ ਕਰ ਰਹੇ, ਘੱਟ ਬੋਲੋ, ਇਹ ਸਾਡੀ ਮਜਬੂਰੀ ਹੈ ਬੋਲਣਾ। ਪਰ ਅਸੀਂ ਇਸ ਤਰ੍ਹਾਂ ਦੀ ਬੋਲੀ ਨਾ, ਇਸ ਬੋਲੀ ਉਹ ਬੋਲੋ ਜਿਹਦੇ ਨਾਲ ਕਿਸੇ ਨੂੰ ਹਰਟ ਨਾ ਹੋਵੇ, ਕਿਸੇ ਨੂੰ ਫਾਇਦਾ ਹੋਵੇ। ਤੁਸੀਂ ਬੋਲੋ, ਜ਼ਰੂਰ ਪਾਰਟੀਸਪੇਟ ਕਰੋ, ਇਹੋ ਜਿਹੀ ਗੱਲ ਕਰੋ ਜਿਹੜਾ ਬੰਦਾ ਕਹੇ ਵੀ ਵਾਕਈ ਠੰਡ ਪੈ ਗਈ ਯਾਰ ਗੱਲ ਕਰਕੇ। ਸੋ ਜਦੋਂ ਅਸੀਂ ਇਕੱਲਾ ਰਹਿਣਾ ਸਿੱਖਦੇ ਹਾਂ ਨਾ, ਦੇਰ ਇਜ਼ ਨੋ ਸਬਸਟੀਟਿਊਟ ਆਫ ਮੈਡੀਟੇਸ਼ਨ। ਮੈਡੀਟੇਸ਼ਨ ਕਰੋ, ਮੈਡੀਟੇਸ਼ਨ ਬੋਲ ਕੇ ਕਰੋ। ਹੁਣ ਚਾਰ ਬੰਦਿਆਂ ਚ ਬੈਠੇ ਕਹੋਗੇ ਤੁਸੀਂ ਵਾਹਿਗੁਰੂ 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 ਵਾਹਿਗੁਰੂ, ਗੁਰੂ ਜੀ ਗੁਰੂ ਜੀ ਗੁਰੂ ਜੀ, ਰਾਧਾ ਸਵਾਮੀਆਂ ਦਾ ਕੋਈ ਨਾਮ ਜੋ, ਇਹ ਨਹੀਂ। ਤੁਸੀਂ ਆਪਣੀ ਜਿਹੜੀ ਜੀਵ ਹੈ ਨਾ, ਆਹਾ ਇਹਨੂੰ ਜੀਵ ਦੰਦਾਂ ਦੇ ਉੱਪਰ ਲਾ ਕੇ ਤੁਸੀਂ ਪਾਠ ਕਰੀ ਜਾਓ, ਕਿਸੇ ਨੂੰ ਸੁਣਦਾ ਵੀ ਨਹੀਂ। ਹਰ ਵਕਤ ਨਾਲੇ ਵਾਲਾ ਬੈਠੇ ਦਾ ਬੈਠਾ, ਪਾਠ ਦੇ ਪਾਠ। ਜਿਹੜਾ ਬੰਦਾ ਇਸ ਤਰ੍ਹਾਂ ਦੀ ਇਬਾਦਤ ਦੀ ਹੁੰਦੀ ਹੈ, ਉਹਦਾ ਹਰ ਵਕਤ ਪਾਠ ਚੱਲਦਾ ਰਹਿੰਦਾ ਹੈ। ਫਿਰ ਸਟਰੋਂਗ ਸੈਂਸ ਆਫ ਐਂਪਥੀ, ਇੱਕ ਤਾਂ ਸਿੰਪਥੀ ਹੁੰਦੀ ਹੈ, ਇੱਕ ਐਂਪਥੀ ਹੁੰਦੀ ਹੈ। ਐਂਪਥੀ ਇਹ ਹੁੰਦੀ ਹੈ ਜੇ ਦੁਸ਼ਮਣ ਦੇ ਨਿਆਣਾ ਵੀ ਬਿਮਾਰ ਹੈ ਨਾ, ਤਾਂ ਸਾਡੀਆਂ ਅੱਖਾਂ ਚੋਂ ਹੰਝੂ ਆ ਜਾਓ, ਦੁਸ਼ਮਣੀ ਭੁੱਲ ਕੇ ਜੀ ਫਟਾਫਟ ਚੱਕ ਕੇ ਉਹਦੇ ਹਸਪਤਾਲ 'ਚ ਲੈ ਕੇ ਦਵਾਈ ਦੇਈਏ, ਇਹ ਹੈ ਐਂਪਥੀ। ਨਹੀਂ ਤਾਂ ਡਰਾਮੇਬਾਜ਼ੀ ਕਰਦੇ ਆ, ਬੰਦਾ ਮਰ ਜਾਂਦਾ, ਅੱਛਾ ਵਾਹਿਗੁਰੂ ਦੀ ਕਿਰਪਾ, ਚਲੋ ਵਾਹਿਗੁਰੂ, ਉਹ ਵਾਹਿਗੁਰੂ ਬੰਦਾ ਸੜਕ ਤੇ ਡਿੱਗਿਆ ਪਿਆ, ਵਾਹਿਗੁਰੂ ਦੀ ਕਿਰਪਾ ਕਾਹਦੀ ਹੈ? ਤੂੰ ਇਹਨੂੰ ਚੱਕ ਕੇ ਹਸਪਤਾਲ ਲੈ ਕੇ ਜਾ। ਜਿੱਦਣ ਤੇਰਾ ਮੁੰਡਾ ਮਰ ਗਿਆ, ਤੇਰਾ ਮੁੰਡਾ ਹਸਪਤਾਲ 'ਚ ਉੱਥੇ ਐਕਸੀਡੈਂਟ ਹੋ ਗਿਆ, ਫਿਰ ਕਹਿੰਦਾ ਸਾਰੇ ਆਓ ਜੀ ਆਓ ਜੀ ਆਓ ਜੀ ਆਓ ਜੀ, ਕੋਈ ਆਉਂਦਾ ਹੀ ਨਹੀਂ, ਉਦੋਂ ਤੁਸੀਂ ਨਿੰਦਿਆ ਕਰਦੇ, ਤੁਸੀਂ ਕਿੰਨਾ ਕੁ ਜਾ ਕੇ ਖੜੇ ਹੋ ਕਿਸੇ ਦੁੱਖ 'ਚ। ਜਦੋਂ ਬੰਦਾ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੇ, ਤਾਂ ਇਹਦਾ ਮਤਲਬ ਉਹ ਰੱਬ ਦੇ ਜਿਹੜਾ ਭਜਨ ਸਿਮਰਨ ਕਰਦਾ ਉਹਦੇ ਵਿੱਚ ਚੇਂਜਿਸ ਆ ਰਹੀਆਂ ਨੇ। ਫਿਰ ਤੁਸੀਂ ਦੇਖੋ ਹੋਰ ਕੀ ਹੈ ਚੇਂਜਿਸ, ਕਿ ਤੁਸੀਂ ਨੇਚਰ ਨੂੰ ਪਿਆਰ ਕਰਨਾ ਸਿੱਖਿਆ, ਇਹਨੂੰ ਲਵ ਨੇਚਰ। ਤੁਸੀਂ ਦੇਖਦੇ ਹੋ, ਕਦੇ ਦੇਖਦੇ ਹੋ ਸ਼ਾਮ ਨੂੰ ਆਪਾਂ ਟੋਰਾਂਟੋ ਤੋਂ ਆਉਂਦੇ, ਵੱਡਾ ਸਾਰਾ ਲਾਲ ਸੂਰਜ ਆਪਾਂ ਡਰਾਈਵ ਕਰਦੇ, ਅਸੀਂ ਦੇਖਦੇ ਹਾਂ ਬੱਲੇ ਬੱਲੇ ਬੱਲੇ, ਕਿ ਕਿਹਨੇ ਬਣਾਇਆ ਪਰਮਾਤਮਾ? ਤੁਸੀਂ ਬਣਾਇਆ ਕਿ ਤੁਹਾਡੇ ਫੂਫਾ ਜੀ ਨੇ ਬਣਾਇਆ ਸੂਰਜ? ਉਹ ਬਣਾਉਣ ਵਾਲੀ ਤਾਕਤ ਕੀ ਹੈ? ਸਦੀਆਂ ਤੋਂ ਚੱਲੀ, ਕਿੰਨੇ ਬੰਦੇ ਆ ਗਏ, ਕਿੰਨੇ ਬੰਦੇ ਮਰ ਗਏ, ਸੂਰਜ ਉੱਥੇ ਦਾ ਉੱਥੇ ਹੈ, ਕਿਵੇਂ ਬਣ ਗਿਆ ਜੀ ਉਹ? ਕੋਈ ਅੱਗ ਇਕੱਠੀ ਕੀਤੀ ਵੀ ਹੈ? ਸਾਇੰਸਦਾਨਾਂ ਨੂੰ ਪੁੱਛੋ, ਸਾਇੰਸਦਾਨ ਜਿਹੜੇ ਡਾਕਟਰ ਨੇ ਉਹ ਤੁਹਾਡੇ ਬ੍ਰੇਨ ਦਾ ਇਲਾਜ ਕਰ ਦਿੰਦੇ ਨੇ, ਪਰ ਬ੍ਰੇਨ ਦੇ ਵਿੱਚ ਜਿਹੜੀ ਸੋਚ ਆ ਉਹਨੂੰ ਕਦੇ ਕਰ ਸਕਦੇ ਨੇ? ਡਾਕਟਰ ਦਵਾਈ ਦੇ ਕੇ ਕੋਸ਼ਿਸ਼ ਕਰ ਸਕਦਾ, ਪਰ ਮਰੇ ਨੂੰ ਜਿਉਂਦਾ ਕਰ ਸਕਦਾ? ਜਿਉਂਦੇ ਨੂੰ ਮਾਰ ਸਕਦਾ? ਮਾਰ ਤਾਂ ਸਕਦਾ, ਮਾਰਨਾ ਤਾਂ ਅਲੱਗ, ਚਾਕੂ ਮਾਰੋ, ਉਹ ਤਾਂ ਚਲੋ ਗਲਤੀ ਹੋ ਗਈ ਮੇਥੋਂ ਬੋਲਣ ਲੱਗੇ, ਕਿ ਪਰਮਾਤਮਾ ਨੇ ਇਹ ਚੀਜ਼ਾਂ ਬਣਾਈਆਂ। ਹਵਾ ਪਰਮਾਤਮਾ ਨੇ ਬਣਾਈ ਹੈ, ਫ੍ਰੀ ਦਿੰਦੀ ਹੈ। ਅਸੀਂ ਏਅਰ ਕੰਡੀਸ਼ਨ ਸਿਟੀ ਵਾਲੇ ਬਿੱਲ ਭੇਜ ਦਿੰਦੇ ਨੇ, ਧੁੱਪ ਅਸੀਂ ਲੈਂਦੇ ਹਾਂ ਫ੍ਰੀ ਦੀ ਹੈ, ਤੇ ਜੇ ਅਸੀਂ ਹੀਟ ਚਲਾਉਂਦੇ ਹਾਂ ਤਾਂ ਸਾਨੂੰ ਪੈਸੇ ਦੇਣੇ ਪੈਂਦੇ ਨੇ, ਸਾਹ ਲੈਂਦੇ ਹਾਂ, ਹਵਾ ਆਉਂਦੀ ਹੈ, ਦਰਖਤਾਂ ਦੀ ਆਉਂਦੀਆਂ, ਇਹ ਸਭ ਪਰਮਾਤਮਾ ਨੇ ਫ੍ਰੀ ਦਿੱਤੇ ਨੇ। ਸੋ ਇਸ ਕਰਕੇ ਸਾਨੂੰ ਜਿਹੜੀ ਰੱਬ ਦੀ ਹੈ ਨਾ ਉਹਦੀ ਕਾਰਾਗਰੀ ਨੂੰ ਦੇਖ ਦੇ ਕੇ ਖੁਸ਼ ਹੋਣਾ ਚਾਹੀਦਾ। ਜਦੋਂ ਅਸੀਂ ਦੇਖਦੇ ਹਾਂ ਸਮੁੰਦਰ ਦੇ ਕਿਨਾਰੇ ਖੜੇ ਹਾਂ ਕਿੰਨੇ ਛੱਲਾਂ ਪੈਂਦੀਆਂ, ਮੈਂ 2 ਮਹੀਨੇ ਸੇਂਟ ਕਿਟਸ ਰਹਿ ਕੇ ਆਇਆ, ਬੜਾ ਨਜ਼ਾਰਾ ਹੁੰਦਾ ਸੀ। ਰੰਗ ਬਿਰੰਗੀਆਂ ਮੱਛੀਆਂ ਦੇਖਦੇ ਹਾਂ। ਆਹ ਸਾਡੇ ਘਰ ਦੇ ਪਿਛਲੇ ਪਾਸੇ ਜਦੋਂ ਦਰਖਤ ਦੇ ਸਵੇਰੇ ਸਵੇਰੇ ਕੋਈ ਲਾਲ ਚਿੜੀ ਨਿਕਲ ਜਾ, ਕੋਈ ਹਰੀ ਨਿਕਲ ਜਾ, ਕੋਈ ਪੀਨੇ ਦੇਖ ਕੇ ਮਜ਼ਾ ਆਉਂਦਾ। ਕਈ ਵਾਰੀ ਮੋਰ ਇੱਥੇ ਤਾਂ ਇੰਡੀਆ 'ਚ ਤਾਂ ਆਉਂਦੇ, ਇੱਥੇ ਹੁੰਦੇ ਸਵੇਰੇ, ਉਹ ਮੋਰ ਦੀਆਂ ਆਵਾਜ਼ਾਂ ਆਉਂਦੀਆਂ, ਕਿੰਨੇ ਪਿਆਰੇ ਲੱਗਦੇ ਨੇ, ਕਿਉਂਕਿ ਰੱਬ ਨੂੰ ਦੇਖਦੇ ਹਾਂ ਵੀ ਰੱਬ ਨੇ ਬਣਾਇਆ। ਸੋ ਇਸ ਕਰਕੇ ਜਿਹੜਾ ਬੰਦਾ ਰੱਬ ਦੀ ਇਬਾਦਤ ਕਰਦਾ ਨਾ, ਉਹ ਹਮੇਸ਼ਾ ਹੀ ਉਹਨਾਂ ਦੀਆਂ ਚੀਜ਼ਾਂ ਦੇਖ ਦੇਖ ਕੇ ਖੁਸ਼ ਹੁੰਦਾ ਤੇ ਕਹਿੰਦਾ ਬੁੱਝੀ ਬਾਤ ਖੁੱਲ੍ਹਾ ਪੜਦਾ, ਕਿਉਂ ਮੈਂ ਸਾਥ ਛੁਪਾਉਂ ਹੂੰ, ਜੈਸਨ ਦੇਖਾ ਤੈਸਨ ਪੇਖਾ, ਕਿਉਂ ਮੈਂ ਝੂਠ ਬਤਲਾਉਂ। ਫਿਰ ਉਹ ਰੱਬ ਨਾਲ ਮਿਲਾਪ ਹੋ ਜਾਂਦਾ, ਫਿਰ ਉਹ ਲੋਕ ਛਿਪ ਕੇ ਗੱਲ ਨਹੀਂ ਕਰਦਾ, ਫਿਰ ਉਹਦੇ ਗੁਣ ਗਾਉਂਦਾ ਹੀ ਆ, ਹਮੇਸ਼ਾ ਸੱਚੀਆਂ ਗੱਲਾਂ ਹੀ ਕਰਦਾ। ਫਿਰ ਸਪਿਰਚੁਅਲ ਟੈਸਟ, ਕਈ ਵਾਰੀ ਸਾਡਾ ਜ਼ਿੰਦਗੀ ਚ ਟੈਸਟ ਵੀ ਹੁੰਦਾ। ਅਸੀਂ ਮੰਦਰ ਚ ਜਾਂਦੇ ਹਾਂ, ਰੱਬ 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 ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਉੱਥੇ 5 ਦਾ ਨੋਟ ਕਿਸੇ ਦਾ ਡਿੱਗਿਆ ਪਿਆ ਹੋਵੇ, ਚੁੱਪ ਕਰਕੇ ਪੈਰ ਰੱਖ ਕੇ ਜੇਬ ਚ ਪਾ ਲੈਣੇ, ਨਾਲੇ ਕਹਿੰਦੇ ਰੱਬ ਹੈ। ਰੱਬ ਤਾਂ ਅੰਦਰ ਵੀ ਬੈਠਾ, ਗੁਰਦੁਆਰੇ ਤਾਂ ਅਸੀਂ ਸਪੈਸ਼ਲ ਕਹਿੰਦੇ, ਮੰਦਰ ਚ ਕਹਿੰਦੇ ਹਾਂ, ਫਿਰ ਅਸੀਂ ਚੱਕਿਆ ਕਿਵੇਂ? ਇਹ ਨਹੀਂ ਸੋਚਦੇ ਵੀ ਪਰਮਾਤਮਾ ਮੈਨੂੰ ਦੇਖ ਰਿਹਾ ਤੇ ਜੇ ਕਿਸੇ ਨੇ ਹੋਰ ਦੇਖ ਲਿਆ ਤੇ ਮੇਰੀ ਬਦਨਾਮੀ ਹਮੇਸ਼ਾ ਲਈ ਹੋਊਗੀ। ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਆਹ ਜਿਹੜੇ ਰੇਡੀਓ ਸਟੇਸ਼ਨ ਤੇ ਮੈਂ ਬੈਠਾ, ਸਾਡੀ ਕੁੜੀ ਵੀ ਬੈਠੀ ਹੈ ਇੱਥੇ, ਹੋਇਆ ਕੀ 1.5 ਮਹੀਨਾ ਪਹਿਲਾਂ ਇਹਨਾਂ ਦੇ 3 ਕੋਰਟ ਤੇ ਬਿੱਲੇ ਆ ਗਏ, ਹਾਲੇ ਵੀ 2 ਪਏ ਨੇ ਉੱਥੇ ਮੈਂ ਦੇਖਿਆ। ਉਹ 3.5 ਮਹੀਨੇ ਪਹਿਲਾਂ ਮੇਰੇ ਦਿਮਾਗ 'ਚ ਆਇਆ ਵੀ ਯਾਰ ਇਹ ਸੋਹਣਾ ਲੱਗਦਾ ਆਪਣੇ ਕੋਰਟ ਤੇ, ਮੇਰੇ ਕੋਲ ਤਾਂ ਹੋਰ ਵੀ ਬਹੁਤ ਨੇ, ਵੀ ਇਹ ਮੈਂ ਅੰਦਰ ਕੁੜੀ ਨੂੰ ਕਹਾਂ ਵੀ ਉਹ ਅਰਫਾ ਜੀ ਜਿਹੜੇ ਇੱਥੇ ਰੇਡੀਓ ਸਟੇਸ਼ਨ ਦੇ ਮਾਲਕ ਨੇ, ਵੀ ਤੁਸੀਂ ਕਹੋ ਕਿ ਮੈਂ ਤਾਂ 1 ਦਿਨ ਕਰਦਾ, ਵੀ ਉਹਨਾਂ ਨੂੰ ਕਹੀਓ ਵੀ ਡਾਕਟਰ ਸਾਹਿਬ ਇਹ ਚਾਹੁੰਦੇ ਸੀ ਵੀ ਬਿੱਲਾ ਲੈਣਾ, ਤੇ ਕਿਸੇ ਨੂੰ ਕਹਿ ਕੇ ਇਹਦੇ ਨਾਲ ਦਾ ਇੱਕ ਹੋਰ ਮੰਗਾ ਦਿਓ। ਇਹ ਗੱਲ ਮੈਂ ਤੁਹਾਨੂੰ ਸੱਚੀ ਇਮਾਨਦਾਰੀ ਨਾਲ ਗੱਲ ਦੱਸ ਰਿਹਾ, ਬਣਾ ਕੇ ਨਹੀਂ ਦੱਸੀ ਵੀ। ਉਹ ਮੈਂ ਕਿਹਾ ਵੀ ਕਰਾਂਗੇ, ਇਹਨਾਂ ਨੂੰ ਮੈਂ ਵਾਸ਼ਰੂਮ ਚ ਲੈ ਗਿਆ, ਤੇ ਮੇਰੇ ਕੋਲ ਪੇਪਰ ਸੀ, ਮੈਂ ਉਹਦੇ ਉੱਤੇ ਰੱਖ ਲਿਆ, ਮੈਂ ਕੁੜੀ ਨੂੰ ਦੱਸਿਆ, ਤੇ ਹੁਣ ਉਮਰ ਇਹੋ ਗਈ ਭੁੱਲ ਗਿਆ। ਉਹ ਪੇਪਰ ਜੋ ਉਸ ਨੇ ਇਕੱਠੇ ਕੀਤੇ ਤੇ ਮੈਂ ਕਾਰ 'ਚ ਆ ਕੇ ਬਹਿ ਗਿਆ, ਕਾਰ 'ਚ ਆ ਕੇ ਬੈਠਾ ਦੇ ਘਰ ਗਰਾਜ 'ਚ ਆ ਗਿਆ। ਗਰਾਜ 'ਚ ਰੱਬ ਦੀ ਮੌਜ ਕੀ ਹੋਈ ਕਿ ਜਦੋਂ ਮੈਂ ਕਸੀਟ ਤੋਂ ਉੱਠਣ ਲੱਗਿਆ, ਉਹ ਥੱਲੇ ਡਿੱਗ ਪਿਆ। ਜਦੋਂ ਡਿੱਗਿਆ, ਹੁਣ 2 ਤਰੀਕੇ ਨੇ, ਇੱਕ ਦਾ ਤਰੀਕਾ ਸੀ ਵੀ ਚੱਲ ਕਿਹੜਾ ਦੇਖਿਆ ਚੁੱਪ ਕਰਕੇ ਰੱਖ ਲਓ, ਕਿਹੜਾ ਕਿਸੇ ਨੂੰ ਪਤਾ ਵੀ ਲੈ ਆਏ। ਦੂਜਾ ਮਾਲ, ਉਹ ਆਤਮਾ ਨੇ ਤੁਹਾਨੂੰ ਜ਼ੋਰ ਪਾਇਆ ਵੀ ਜਿਹੜੀ ਤੇਰੀ 20 ਸਾਲ ਦੀ 30 ਸਾਲ ਦੀ, ਉੱਥੇ ਤੈਨੂੰ ਕਹਿੰਦੇ ਨੇ ਬੰਦਾ ਰੱਬ ਦੀਆਂ ਗੱਲਾਂ ਕਰਦਾ, ਬੰਦਾ ਇਮਾਨਦਾਰ ਹੈ, ਸੱਚਾ ਸੁੱਚਾ ਹੈ, ਤੇ ਅੱਜ ਉਹਨਾਂ ਨੇ ਕੁਦਰਤੀ ਉਸ ਵੇਲੇ ਕੈਮਰਾ ਦੇਖਦੇ ਹੋਏ ਤੇ ਕੈਮਰੇ 'ਚ ਹੋ ਜੂਗਾ ਵੀ ਆਹ ਡਾਕਟਰ ਦਾ ਬੜਾ ਭਗਤ ਜਿਹਾ ਬਣਿਆ, ਬਗਲਾ ਭਗਤ ਹੈ, ਠੱਗ ਹੈ, ਚੱਕ ਕੇ ਲੈ ਗਿਆ ਬਿੱਲਾ, ਹਨਾ, ਜਿੰਨਾ ਮਰਜ਼ੀ ਸਫਾਈਆਂ ਦਿੰਦਾ ਰਹਾ, ਹਾਲਾਂਕਿ ਨਹੀਂ, ਚੋਰ ਹੈ ਬੰਦਾ ਇਹ। ਤੇ ਉਹ ਆਤਮਾ ਨੇ ਜ਼ੋਰ ਪਾਇਆ, ਤੁਸੀਂ ਯਕੀਨ ਕਰੋ, ਮੈਂ ਕਾਰ 'ਚ ਹੀ ਬੈਠਾ ਅਰਫਾ ਜੀ ਨੂੰ ਸਿੱਧਾ ਫੋਨ ਕੀਤਾ ਔਰ ਸੱਚਾਈ ਦੱਸੀ ਵੀ ਅਰਫਾ ਜੀ, ਉਹ ਮੈਂ ਬਿੱਲਾ ਉੱਥੇ ਦੇਖਿਆ ਸੀ, ਮੈਂ ਤਾਂ ਬਲਜੀਤ ਨੂੰ ਕਹਿਣ ਲੈ ਕੇ ਆਇਆ ਵੀ ਅਰਫਾ ਜੀ ਨੂੰ ਕਹੀਓ ਵੀ ਇਹਦੇ ਨਾਲ ਦਾ ਦਵਾ ਦਿਓ, ਉਹ ਮੈਂ ਭੁੱਲ ਗਿਆ, ਮੈਂ ਕਾਗਜ਼ਾਂ 'ਚ ਉਸ ਨੇ ਇਕੱਠੇ ਕਰਕੇ ਲਿਆ, ਜਦੋਂ ਮੈਂ ਉਤਰਨ ਲੱਗਿਆ ਤਾਂ ਜ਼ਮੀਨ 'ਤੇ ਡਿੱਗ ਪਿਆ। ਸੋ ਇਹਨੂੰ ਚੋਰੀ ਕਹੋ, ਜੋ ਮਰਜ਼ੀ ਕਹੋ, ਮੈਂ ਲਿਆ ਆ। ਉਹਨਾਂ ਨੇ ਸਕੋ ਕਿ ਤੁਹਾਡੇ ਨਾ ਪਰਮਾਤਮਾ, ਕਹਿੰਦੇ ਸੱਚੀ ਗੱਲ ਦੱਸੀ ਆ। ਉਹ ਕਹਿੰਦੇ ਡਾਕਟਰ ਸਾਹਿਬ ਗੱਲ ਹੀ ਕਿਹਾ, ਜਿੰਨੇ ਮਰਜ਼ੀ ਲੈ ਲਓ ਤੁਸੀਂ। ਮੈਂ ਕਿਹਾ ਨਹੀਂ ਨਹੀਂ, ਪਰ ਮੇਰਾ ਦੱਸਣਾ ਫਰਜ਼ੀ, ਆਹ ਹੋਇਆ ਗੱਲ ਹਕੀਕਤ, ਤਾਂ ਗੱਲ ਖਤਮ ਹੋ ਗਈ, ਮੇਰੇ ਮਨ ਨੂੰ ਵੀ ਠੰਡ ਪੈ ਗਈ। ਤੇ ਜੇ ਚਲਾਕੀ ਜੀ ਕਰਨੀ ਸੀ ਤੇ ਹੋ ਸਕਦਾ ਪਰਮਾਤਮਾ ਮੇਰੀ ਜਿਹੜਾ ਇਮਤਿਹਾਨ ਲੈਂਦਾ ਹੋਵੇ। ਸਾਰਾ ਕਿੱਤੀ ਕਦਾ ਖੂਹ 'ਚ ਪੈ ਜਾਣੇ ਸੀ, ਜਿੰਨੇ ਕੁ ਰੱਬ ਦੀਆਂ ਗੱਲਾਂ ਕਰਦੇ ਸਭ ਖੂਹ 'ਚ ਪੈ ਜਾਣਾ ਵੀ ਠੱਗ ਹੈ। ਜੇ ਹੁਣ ਮੈਂ ਇੱਥੇ ਵਧੀਆ ਗੱਲ ਕਰਦਾ ਤੇ ਜੇ ਉਲਟ ਗੱਲ ਹੋਵੇ ਤਾਂ ਫਿਰ ਕੀ ਹੈ? ਸੋ ਸਾਨੂੰ ਆਪਣੇ ਆਪ ਨੂੰ ਕਈ ਵਾਰੀ ਟੈਸਟ ਹੁੰਦਾ। ਇੱਕ 4-5 ਦੋਸਤ ਸੀਗੇ, ਦਾਰੂ ਪੀ ਲਈ, ਪਿੰਡ 'ਚ ਰਹਿੰਦੇ ਸੀ, ਸ਼ਾਮ ਨੂੰ ਘੁੰਮਣ ਨਿਕਲ ਗਏ, ਉੱਥੇ ਦੇਖਿਆ ਟੋਭੇ 'ਚ ਨਦੀ ਦੇ ਕਿਨਾਰੇ ਇੱਕ ਕਿਸ਼ਤੀ ਪਈ ਹੈ, ਕਿਉਂਕਿ ਦਾਰੂ ਪੀਤੀ। ਉਹ ਕਹਿੰਦੇ ਚਲੋ ਯਾਰ ਸੈਰ ਕਰਕੇ ਆਈਏ, ਕਿਸ਼ਤੀ ਪਈ ਹੈ। 4-5 ਵਜੇ ਕਿਸ਼ਤੀ 'ਚ ਬਹਿ ਗਏ, ਚੱਪੂ ਪਏ ਸੀ ਕਿਸ਼ਤੀ 'ਚ, ਇੱਕ ਜਣਾ ਚੱਪੂ ਚਲਾਉਣ ਲੱਗ ਗਿਆ, 2 ਘੰਟੇ ਚਲਾਉਂਦੇ, ਕੋਈ ਦਾਰੂ ਪੀਤੀ ਸੀਗੀ। ਜੈਸਾ ਪੀਵੇ ਆ ਨਹੀਂ ਪਾਣੀ, ਤੈਸੀ ਹੋਵੇ ਪਾਣੀ, ਜੈਸਾ ਖਾਵੇ ਅੰਨ ਤੈਸਾ ਹੋਵੇ ਮਨ। ਚਲੇ ਗਏ, ਚਲਾਉਂਦੇ ਗਏ। ਉਹ 2 ਘੰਟਿਆਂ ਵਿੱਚੋਂ ਕਿਸੇ ਨੇ ਕਿਹਾ, ਉਹ 2 ਘੰਟੇ ਹੋ ਗਏ ਆਪਾਂ ਨੂੰ ਕਿਸ਼ਤੀ 'ਚ ਬੈਠੇ, ਦੇਖੋ ਆਪਾਂ ਕਿੱਥੇ ਪਹੁੰਚ ਗਏ। ਉਹਨਾਂ ਨੇ ਕਿਸ਼ਤੀ 'ਚੋਂ ਉਤਰਿਆ ਇੱਕ ਬੰਦਾ, ਦੇਖਿਆ ਐਂ ਕਰਕੇ ਉੱਪਰ ਥੱਲੇ ਲਾਈਟਾਂ ਨੂੰ, ਜ਼ੋਰ ਦੀ ਹੱਸ ਪਿਆ। ਉਹ ਕਹਿੰਦਾ ਤੂੰ ਕਿਉਂ ਹੱਸਿਆ? ਉਹ ਕਹਿੰਦਾ ਉਹ ਭਰਾਵੋ ਆਪਾਂ ਕਿਤੇ ਵੀ ਨਹੀਂ ਗਏ, ਆਪਾਂ ਤਾਂ ਉੱਥੇ ਖੜੇ ਹਾਂ। ਉਹ ਕਹਿੰਦਾ ਤੈਨੂੰ 2 ਘੰਟੇ ਹੋ ਗਏ ਚੱਪੂ ਚਲਾਉਂਦੇ ਨੂੰ। ਕਹਿੰਦਾ ਚੱਪੂ ਤਾਂ ਚਲਾਉਂਦੇ 2 ਘੰਟੇ ਹੋ ਗਏ, ਪਰ ਕਿਸ਼ਤੀ ਤਾਂ ਰੱਸੇ ਨਾਲ, ਕਿਸ਼ਤੀ ਦਾ ਰੱਸਾ ਜਿਹੜਾ ਦਰਖਤ ਨਾਲ ਬਣੇ, ਉਹ ਤਾਂ ਖੁੱਲ੍ਹਣਾ ਹੀ ਭੁੱਲ ਗਏ। ਸੋ ਉਹ ਤਾਂ ਇੱਕ ਰੱਸਾ ਸੀ ਜਿਹਦੇ ਕਰਕੇ ਅਸੀਂ ਉੱਥੇ ਦੀ ਉੱਥੇ ਹੀ ਹਾਂ, ਤੇ ਅਸੀਂ ਇੱਕ ਪਾਸੇ ਭਜਨ ਸਿਮਰਨ ਕਰੀ ਜਾਂਦੇ ਹਾਂ ਤੇ ਨਾਲ ਸਾਡਾ ਕਾਮ ਦਾ ਵੀ ਜ਼ੋਰ ਹੈ। ਕਾਮ ਦਾ ਬਹੁਤ ਵੱਡਾ ਜ਼ੋਰ ਹੈ, ਬੰਦਾ ਲੁਕੋ ਕੇ ਕਰਦਾ ਅੱਜ, ਤੇ ਜਦੋਂ ਛਿੱਤਰ ਪੈਂਦੇ ਹਟਦਾ ਹੀ ਨਹੀਂ, ਹਟਦਾ ਨਹੀਂ ਇੱਕ ਦਿਨ ਫਿਰ ਰੱਬ ਹਟਾ ਦਿੰਦਾ। ਸੋ ਸਾਨੂੰ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਤਾ ਨਹੀਂ ਹੋਰ ਕਿੰਨੀਆਂ ਮੁਸੀਬਤਾਂ ਨੇ, ਬੁਰੀਆਂ ਆਦਤਾਂ ਨੇ ਜਕੜਿਆ, ਉਹਨੂੰ ਤਾਂ ਇੱਕ ਜਕੜਿਆ ਸੀ, ਅਸੀਂ ਉੱਤੇ ਦੇ ਉੱਤੇ ਖੜੇ ਹਾਂ। ਸਾਡੇ 'ਚ ਕਿੰਨੀਆਂ ਨੇ ਹੇਰਾ ਫੇਰੀਆਂ, ਜ਼ਿੰਮੇਵਾਰੀ ਲੈ ਕੇ ਸੇਵਾ ਲੈ ਕੇ ਵਿੱਚੋਂ ਹੇਰਾ ਫੇਰੀਆਂ ਕਰੀ ਜਾਂਦੇ ਆ। ਉਹ ਕਹਿੰਦੇ ਕਿਹੜਾ ਕੁਝ ਦੇਖਦਾ ਕਿਉਂ ਨਹੀਂ ਹੈ, ਦੇਖਣ ਵਾਲਾ ਵਿੱਚ ਹੈ, ਦੂਜੇ ਦਾ ਘੱਟ ਸਜ਼ਾ ਮਿਲੂ, ਤੁਹਾਨੂੰ ਤਾਂ ਜ਼ਿਆਦਾ ਸਜ਼ਾ ਮਿਲੂਗੀ, ਹਾਲੇ ਵੀ ਡਰ ਜਾਓ। ਸੋ ਇਸ ਕਰਕੇ ਆਪਾਂ ਨੂੰ ਪਰਮਾਤਮਾ ਦੀ ਬੰਦਗੀ ਜ਼ਰੂਰ ਕਰੋ, ਜਿਸ ਮਰਜ਼ੀ ਸ਼ੇਪ ਚ ਕਰੋ, ਪਰ ਇੱਕ ਦਿਨ ਝਾਤੀ ਵੀ ਜ਼ਰੂਰ ਮਾਰੋ ਕਦੇ ਨਾ ਕਦੇ ਕਿ ਮੇਰੇ ਵਿੱਚ ਕੋਈ ਬੁਰੀਆਂ ਆਦਤਾਂ ਘਟੀਆਂ ਕਿ ਨਹੀਂ ਘਟੀਆਂ। ਜਦੋਂ ਬੁਰੀਆਂ ਆਦਤਾਂ ਘਟਣਗੀਆਂ ਰੱਬ ਦੀ ਰਹਿਮਤ ਹੋਊਗੀ। ਮੈਂ ਤੁਹਾਨੂੰ ਦੱਸਿਆ ਤਾਂ ਪੌੜੀਆਂ ਚ ਡਿੱਗਿਆ, ਜੇ ਸਿਰ ਪਾੜ ਜਾਂਦਾ ਨਾਲ ਹੀ ਮਰ ਜਾਂਦੇ ਸੀ, ਗੱਲ ਖਤਮ। ਲੋਕ ਵੀ ਮਰਦੇ, ਮੇਰੇ ਕੋਲ ਠੇਕਾ ਦੇ ਦਿਆ, ਜੇ ਉਹਨੇ ਬਚਾਇਆ ਸੂਲੀ ਤਾਂ ਸੂਲ ਕਰਦੀ, ਕੋਈ ਚੰਗੇ ਕੰਮ ਵਾਲੇ ਮੋਟੇ ਕਰਦੇ ਆ, ਪਛਤਾਪ ਕਰਦੇ। ਮੈਂ ਕਦੋਂ ਕਹਿਣਾ ਵੀ ਮੈਂ ਬਹੁਤ ਵੱਡਾ ਇਮਾਨਦਾਰ ਸੀ, ਬਹੁਤ ਵੱਡਾ ਚੋਰ ਸੀ, ਠੱਗੀਆਂ ਚੋਰੀਆਂ ਬੇਈਮਾਨੀ ਬਥੇਰੀਆਂ ਕੀਤੀਆਂ, ਪਰ ਪਛਤਾਪ ਵੀ ਕਰ ਲਿਆ, ਜਿਹਦੇ ਨਾਲ ਕੀਤੀਆਂ ਉਹਨਾਂ ਨੂੰ ਜਾ ਕੇ ਮਾਫ਼ੀ ਵੀ ਮੰਗ ਲਈ। ਸੋ ਉਹਦੀ ਰਹਿਮਤ ਹੈ। ਸੋ ਹੁਣ ਸੁਣੋ ਗਾਣਾ, ਕੋਈ ਵੱਧ ਘੱਟ ਕੇ ਆ ਗਿਆ ਹੋਵੇ ਉਹਦੇ ਲਈ ਮਾਫ਼ੀ ਚਾਹੁੰਦਾ। ਸਿੱਧੀਆਂ ਸਾਦੀਆਂ ਗੱਲਾਂ, ਮੈਂ ਕੋਈ ਕਾਗਜ਼ ਪੱਤਰ ਦਾ ਲਿਖ ਕੇ ਨਹੀਂ ਲਿਆਉਂਦਾ, ਜੋ ਦਿਲ ਚ ਆਉਂਦੀ ਹੈ, ਜੋ ਸਰਸਵਤੀ ਕਹਾਉਂਦੀ ਹੈ ਉਹ ਕਹਿ ਦਿੰਦੇ ਹਾਂ, ਪਰ ਕਿਸੇ ਨੂੰ ਹਰਟ ਨਹੀਂ ਕਰਦਾ। ਮੈਂ ਤਾਂ ਆਪਣੇ ਆਪ ਨੂੰ ਸਮਝਾਉਣਾ, ਜੋ ਮੈਨੂੰ ਫਾਇਦਾ ਹੋਇਆ ਭਜਨ ਬੰਦਗੀ ਦਾ, ਉਹ ਤੁਹਾਡੇ ਨਾਲ ਸ਼ੇਅਰ ਕੀਤਾ। ਸੁਣੋ ਗਾਣਾ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है। मैंने सेव किए हैं $2000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक, 6472903773 6472903773।
ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ highlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड।